विश्वास पे इतना पुरुषार्थ किया है, कई तरीके से करांतों अंधेरों दूरों चल के गुरु महाराज की हजूरी आए हो, उसका मनो ध्यान दे के करो को कम की है। हरि जस सुनना और करना, ये बाकी गुरु बाबा जी की शिक्षा जो ऐ जीव नो दोनों जहाना विच सुहेला बनाने वाली है, उसनु ध्यान दे के सुनना। पिछले दिनों विच अर्ज की गई सी, सुने तुसी मानुक देवी इच्छा देवता लोग भी करते हैं, तो इस मानुकता को प्राप्त होके जो कि सानू मौजूदा समय में प्राप्त है, कुछ गुजर चुकी है कुछ रिंदी है, उन्हें किवें सफला किया जा सकता है, किस वास्ते मिली है मानुक दे। कईयां दा तां ख्याल है मानुक दे धारण दा परम प्रयोजन तो ही कुछ है कि टेंडिंग एंड बीमेरी नथिंग एल्स, खाओ पियो दुनिया दे ऐशो शुक्र तो यह मनते हैं। जे इस गल मुख रखा जावे तो ये गल्लां तो पशु पंछियों नूं सब से ज्यादा बड़ी फुलडुल नाल प्राप्त हैं, तो ओ इंसान तो चंगे होए। इस मानक देह नूं देवत्यां दे चाहण दा की प्रयोजन सी? हाँ, कई कहिंदे हन दुनियावी तरक्कियां प्राप्त कर लिए, दुनिया दे विच बड़े बड़े अहुदे हासिल कर लिए, जिस करके बड़ी माया नूं कमाईए, वड्डी वड्डियां हवेलियां कोठियां पा लिए, मोटा कारां रखिए इतिहास। पर जेकर इं गलां वल देखिए, कुछ समय तो बाद एक वह आदमी जो नेक नियति दी किरत करता है, अपना दुखे मिशे नाल गुजारा करता है, प्रभु का भजन करके इसनों सफला करता है, वह उन्हां लोकां दी ऐन सत्ता वाले दा बादशाह। कुछ समय तो बाद दोनों की सुवा इको जी दी नहीं, यानी मिट्टी की मुठ्ठी दोनों ने हो जाना है। की हासिल किया? अपने पुत्र धियां वास्ते जायदाद बना के छड़ जाइए, वही पुत्र धियां जिन्हां वास्ते लोग जायदादा बनाने की कोशिश करते हैं, बड़े छल बल रिश्ता वड्डियां चलाकियां हो तारे डाके आदि इन्हां द्वारा, या और कई लोग ठीक ठीक तरीके से माया इकट्ठी कर रहे हैं, वही पुत्र तियां जीवना नहीं कुछ सियाण दे। मरण तो बाद उन्होंने की करना? जीवने देखो की हालत होंगी, होना कोई लखा करोड़ा चौ जी की औलाद आज्ञाकार होवे, सेवा करने इस वास्ते लोग के पुत्र मंगदे में सेवा कर, सेवा तो की करने उल्टे दुखी कर दे। इस करके ये भी गल फजूल है। सो मानवता का तो असल प्रयोजन साध संग, साड़ी दुनियावी लोगों की अकल तो यह गल परे है। फिर आप गुरु नूं पुछिए जिसकी अकल तो वड्डी अकल किसी की भी नहीं। जे कोई कहे संतियां भजन करने वाले लोग तो बिल्कुल सीधे साधे, उन्होंने इन गलों का की पता होगा? पर साथ ऐसी गल नहीं, यूं दसते हैं दस बनक जब मिले तो वे हो एक ठगारा, दस ठग जब मिले तो वे है एक सुनारा, दस सुनार जब मिले तो वे है एक वीर खन, दस वीर खन जब मिले तो वे एक बचखन, बनक बचखन वीर खन ठग और शहनार की, एदी मत जब होए तब होए भगत करतार की। सारे ने अकला नालों प्रभु पहले की अकल बहुत वही होंगी, पर गल इनी है और लोगों में छड़ना नहीं चाहते, वो अपना अपने अगले ने चितराइया दिखाया नहीं चाहते। सो यू करके पर गल ऐसी ही है, दुनिया की अकल छोटिया अकल स्थूल अकल इन्हों मनिया जाता है कि किवे ने रखते हैं, जितों दुनिया दकल खत्म हो जाथों का रूहानियत रूहानी अकल शुरू होंगी होंगी है। इस वास्ते आओ मानव तन धारण का प्रयोजन तो गुरु जी सानू यों दसते हैं, जिस वाहन तो विछड़ के इस चौरासी जान ਦੀਆਂ ਤਕਲੀਫਾਂ ਉਠਾ ਚੁੱਕਿਆ ਹੈ। ਇਸ ਮਾਨੁਖ ਦੇ ਵਿੱਚ ਵੀ ਬਹੁਤ ਦੁੱਖਾਂ ਤਕਲੀਫਾਂ ਦਾ ਸ਼ਿਕਾਰ ਹੋ ਰਿਹਾ ਹੈ। ਵਾਹਿਗੁਰੂ ਦੀ ਬੰਦਗੀ ਕਰਕੇ ਉਹਨਾਂ ਤਮਾਮ ਦੁੱਖਾਂ ਦਾ ਛੁਟਕਾਰਾ ਪਾਉਣਾ ਇਸ ਮਾਨੁਖ ਤਨ ਦਾ ਅਸਲ ਪਰਮ ਧਰਮ ਹੈ। ਅਸਲ ਗੱਲ ਇਹ ਹੈ, ਪਰ ਐਸਾ ਕਰਦਾ ਕੋਈ ਕਿਉਂ ਨਹੀਂ? ਕੋਈ ਬਹੁਤ ਥੋੜ੍ਹੇ ਇਸ ਕੰਮ ਨੂੰ ਕਰਦੇ ਦੇਖੇ ਜਾਂਦੇ ਹਨ। ਸੋ ਇਹ ਕਿਉਂ ਨਹੀਂ ਕਰਦੇ? ਇਹਨਾਂ ਦੇ ਨਾ ਕਰਨ ਦਾ ਕਾਰਨ ਜਨਮਤ ਮੋਇਓ ਮੋਹਣੀ ਮਾਇਆ। ਈਸ਼ਵਰ ਦੀ ਜਿਹੜੀ ਮੋਹਣੀ ਮੋਹਿਤ ਕਰਨ ਵਾਲੀ ਮਾਇਆ ਹੈ, ਇਸਨੇ ਇਸਨੂੰ ਭੁਲਾ ਦਿੱਤਾ। ਮਾਇਆ ਬੜੀ ਪ੍ਰਬਲ ਸ਼ਕਤੀ ਹੈ। ਮਾਇਆ ਕਹਿੰਦੀ ਉਸਨੂੰ ਹੋਵੇ ਕੁਛ, ਦਿਸੇ ਕੁਛ। ਜਾਦੂ ਕਹਿ ਲਓ, ਜਿਵੇਂ ਜਾਦੂ ਕਰਦਾ, ਜਾਦੂ ਕੀ ਤੇ ਕੀ ਕਰ ਦਿਖਾਉਂਦਾ, ਦੇਖਣ ਵਾਲਿਆਂ ਨੂੰ ਕਿਵੇਂ ਹੈਰਾਨ ਕਰ ਦਿੰਦਾ। ਇੱਕ ਇਨਸਾਨ ਦਾ, ਮਨੁੱਖ ਦਾ ਜਾਦੂ ਆਮ ਲੋਕਾਂ ਦੇ ਉੱਪਰ ਉਹ ਜਾਦੂਗਰ ਆਪਣਾ ਅਸਰ ਪਾ ਕੇ ਕੀ ਤੇ ਕੀ ਦਿਖਾਉਂਦਾ ਹੈ, ਨਾ ਹੋਣ ਵਾਲੀਆਂ ਚੀਜ਼ਾਂ ਨੂੰ ਦਿਖਾ ਦਿੰਦਾ ਹੈ, ਹੋਣ ਵਾਲੀਆਂ ਨੂੰ ਗੁਪਤ ਕਰ ਦਿੰਦਾ ਹੈ। ਕਿਉਂ? ਇਹ ਮਾਇਆ ਐਸੀ ਪ੍ਰਬਲ ਚੀਜ਼ ਹੈ, ਇਸਨੇ ਇਸਨੂੰ ਭੁਲਾ ਦਿੱਤਾ। ਇਸ ਮਾਇਆ ਦੀ ਬਾਬਤ ਹੀ ਭਗਤ ਕਬੀਰ ਜੀ ਨੇ ਕਿਸੇ ਮੌਕੇ ਐਸੇ ਕਥਨ ਕੀਤਾ ਹੈ, ਮਾਇਆ ਲੜਦੀ ਹੈ ਨਾਗਣੀ Thank you. ਕੋਈ ਨਾਗ ਨਹੀਂ। ਯਕਤਰੀ ਲੁਪਟਾਏ ਇਸਕੀ ਸੇਵਾ ਜੋ ਕਰੇ, ਇਸੀ ਹੀ ਕੋ ਫਿਰ ਖਾਏ। ਕੋਈ ਗੁਰਮੁਖ ਬਿਰਲਾ ਗਾਰੂ ਜਿਨ ਮਲ ਦਲਾਈ ਪਾਏ। ਮਾਇਆ ਪਰਮਾਤਮਾ ਤੋਂ ਬੁਲਾਉਣ ਵਾਲੀ ਈਸ਼ਵਰੀ ਸ਼ਕਤੀ ਦਾ ਨਾਮ ਹੈ। ਇਹ ਧਨ ਦੌਲਤ ਹੀ ਨਿਰਾਪਰਾ ਮਾਇਆ ਨਹੀਂ। ਬੇਅੰਤ ਸ਼ਕਲਾਂ ਇਹ ਮਾਇਆ ਧਾਰਨ ਕਰ ਲੈਂਦੀ ਹੈ। ਸੋ ਇਸ ਕਰਕੇ ਇਸਦੀ ਬਾਬਤ ਇਉਂ ਦੱਸਿਆ ਭਗਤ ਕਬੀਰ ਜੀ, ਭਗਤੀ ਕਰਦੇ ਕਰਦੇ ਬਹੁਤ ਉੱਚੋ ਸਥਾਨ ਨੂੰ ਪ੍ਰਾਪਤ ਹੋ ਗਏ। ਆਪ ਜੀ ਗ੍ਰਸਤ ਵਿੱਚ ਹਨ, ਘਰ ਦਾ ਕਾਰੋਬਾਰ ਕਰਦੇ ਹਨ, ਜੁਲਾਹੇ ਹਨ, ਕੱਪੜੇ ਲੀੜੇ ਬੁਣਦੇ ਹਨ, ਉਹਨਾਂ ਦੀ ਆਮਦਨ ਨਾਲ ਆਪਣਾ ਗੁਜ਼ਾਰਾ ਚਲਾਉਂਦੇ ਹਨ। ਪਰ ਕੰਮ ਕਾਰ ਜੋ ਕਰਦੇ ਹਨ ਪੂਰਾ ਨੇਕ ਨੀਅਤੀ ਨਾਲ, ਜਿਸਦਾ ਕੰਮ ਪਹਿਲਾਂ ਆ ਜਾਏ ਪਹਿਲਾਂ ਕਰਨਾ, ਪਿੱਛੋਂ ਆਏ ਪਿੱਛੋਂ ਕਰਨਾ, ਐਸਾ ਉਹਨਾਂ ਦਾ ਵਿਚਾਰ ਹੈ, ਹਿਸਾਬ ਕਿਤਾਬ ਸੀ। ਇੱਕ ਦਿਨ ਦਾ ਜ਼ਿਕਰ, ਕੁਛ ਮਹਾਤਮਾ ਆਪ ਜੀ ਦੇ ਪਾਸ ਬੈਠੇ ਹਨ, ਗਿਆਨ ਚਰਚਾ ਹੋ ਰਹੀ ਹੈ, ਕੋਈ ਚੰਗੇ ਬਸਤਰ ਗਹਿਣੇ ਪਹਿਰੇ, ਕਿਸੇ ਸ਼ਰੀਫ ਘਾਣੇ ਦੀ ਲੜਕੀ ਆਈ, ਨਮਸਕਾਰ ਕਰਕੇ ਬੈਠ ਗਈ। ਭਗਤ ਜੀ ਨੇ ਉਸਦਾ ਕੋਈ ਖਾਸ ਆਓ ਭਗਤ ਨਹੀਂ ਕੀਤਾ। ਕੁਝ ਦੇਰ ਤੋਂ ਬਾਅਦ ਉਹ ਨਮਸਕਾਰ ਕਰਕੇ ਉੱਠ ਗਈ। ਮਹਾਤਮਾ ਕਹਿਣ ਲੱਗੇ, ਭਗਤ ਜੀ ਇਹ ਕੋਈ ਚੰਗੇ ਸ਼ਰੀਫ ਘਰਾਣੇ ਦੀ ਲੜਕੀ ਆਈ ਸੀ, ਆਪਨੇ ਇਸਨੂੰ ਕੋਈ ਆਓ ਭਗਤ ਨਹੀਂ ਕੀਤਾ, ਕੀ ਕਾਰਨ ਹੈ? ਭਗਤ ਜੀ ਕਹਿਣ ਲੱਗੇ, ਮਹਾਤਮਾ ਲੋਗੋ ਕੀ ਆਓ ਭਗਤ ਕਰੀਏ ਇਸਦਾ, ਇਹ ਤਾਂ ਈਸ਼ਵਰੀ ਮਾਇਆ ਹੈ, ਈਸ਼ਵਰ ਤੋਂ ਬੁਲਾਉਣ ਵਾਲੀ ਚੀਜ਼ ਹੈ, ਇਸ ਸ਼ਕਲ ਵਿੱਚ ਆਏ ਸੀ। ਉਹ ਕਹਿਣਗੇ, ਭਗਤ ਜੀ ਇੱਕ ਗੱਲ ਹੋਰ ਦੇਖੀ, ਉਸਦੇ ਵਿੱਚੀ ਦੇ ਕੇਸ਼ ਵੀ ਕਸੇ ਹੋਏ, ਮੱਥੇ ਦੇ ਕੇਸ਼ ਵੀ ਕਸੇ ਹੋਏ, ਇਹ ਕੀ ਕਾਰਨ? ਕਬੀਰ ਜੀ ਕਹਿਣ ਲੱਗੇ, ਉਹ ਜਾਂਦੀ ਉਹਨੂੰ ਬੁਲਾ ਲਓ, ਉਹਦੀ ਜ਼ਬਾਨੀ ਪੁੱਛ ਲਓ, ਜੋ ਕੁਛ ਹੈ ਆਪਣੇ ਆਪ ਹੀ ਖੋਲ ਕੇ ਦੱਸ ਦੇਵੇਗੀ। ਉਸਨੂੰ ਆਵਾਜ਼ ਦਿੱਤੀ ਗਈ, ਉਹ ਆ ਗਈ। ਕਬੀਰ ਜੀ ਕਹਿਣ ਲੱਗੇ, ਲਕਸ਼ਮੀ ਇਹ ਮਹਾਤਮਾ ਲੋਕ ਕੁਛ ਬਚਨ ਪੁੱਛਣਾ ਚਾਹੁੰਦੇ ਹਨ, ਇਹਨਾਂ ਦੇ ਬਚਨਾਂ ਦਾ ਇਸਨੂੰ ਮਕਬੂਲ ਜਵਾਬ ਦੇ। ਉਹ ਕਹਿਣ ਲੱਗੇ, ਪੁੱਛੋ। ਮਹਾਤਮਾ ਕਹਿਣ ਲੱਗੇ, ਇਹ ਤੇਰੇ ਮੱਥੇ ਦੇ ਔਰ ਵਿੱਚੀ ਦੇ ਕੇਸ਼ ਇਹ ਕਿਉਂ ਕਸੇ ਹੋਏ, ਕੀ ਕਾਰਨ ਹੈ, ਇਸ ਗੱਲ ਵਿੱਚ ਕੀ ਭੇਦ ਹੈ? ਉਹ ਕਹਿਣ ਲੱਗੇ, ਮਹਾਤਮਾ ਜੀ ਮੈਂ ਈਸ਼ਵਰੀ ਮਾਇਆ ਹਾਂ, ਮੇਰੇ ਵਿੱਚ ਪ੍ਰਭ ਨੂੰ ਬੁਲਾਉਣ ਦੀ ਬੜੀ ਸ਼ਕਤੀ ਹੈ। ਬੇਅੰਤ ਸ਼ਕਲਾਂ ਬੇਅੰਤ ਕਿਸਮ ਦੇ ਰੂਪ ਧਾਰਨ ਕਰਨ ਇਹ ਮੇਰੇ ਵਾਸਤੇ ਮਾਮੂਲੀ ਗੱਲ ਹੈ, ਪਰ ਇਹ ਜੋ ਤੁਸੀਂ ਗੱਲ ਪੁੱਛੀ ਹੈ ਵਿੱਚੀ ਦੇ ਕੇਸ ਕਸੇ, ਇਹ ਤਾਂ ਉਹਨਾਂ ਲੋਕਾਂ ਨੇ ਕਸਾ ਦਿੱਤੇ ਜਿਹੜੇ ਮੈਨੂੰ ਫੜਨਾ ਚਾਹੁੰਦੇ, ਪਰ ਮੈਂ ਉਹਨਾਂ ਦੇ ਹੱਥ ਨਹੀਂ ਹੋਣੀ। ਵਿੱਚੀ ਦੇ ਕੇਸ ਮੇਰੇ ਇਉਂ ਕਸ ਗਏ, ਮੱਥੇ ਦੇ ਕੇਸ ਇਉਂ ਕਸ ਗਏ, ਭਗਤ ਕਬੀਰ ਜੈਸੇ ਲਾਪਰਵਾਹ ਦੇ ਰਜ ਪੁਰਸ਼ ਜਿਹੜੇ ਹਨ, ਇਹਨਾਂ ਅੱਗੇ ਮੈਂ ਨਮਸਕਾਰਾਂ ਕਰਦੀ ਹਾਂ ਤਾਂ ਕਿ ਮੇਰਾ ਵੀ ਭਲਾ ਹੋਵੇ। ਸਾਧੂ ਕੇ ਠਾਂਡੀ ਦਰਬਾਰ, ਕਰ ਕਿਰਪਾ ਮੋਕੋ ਨਿਸਤਾਰ, ਜੋ ਕਹੇ ਸ਼ੁਕਾਰ ਕਮਾਵਾਂ, ਜਾਂ ਨਾਨਕ ਗੁਰਮੁਖ ਨੇੜ ਨਾ ਆਵਾਂ। ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵੈ, ਚਰਨੀ ਲਾਗੇ ਤਾਂ ਮਹਿਲ ਪਾਵੈ। ਇਉਂ ਇਸ ਕਰਕੇ ਮੱਥੇ ਦੇ ਕੇਸਿਓਂ ਕਸ ਗਏ। ਇਹ ਗੱਲ ਸੁਣ ਕੇ ਮਹਾਤਮਾ ਕਹਿਣ ਲੱਗੇ, ਲਕਸ਼ਮੀ ਕੋਈ ਆਪਣਾ ਕੌਤਕ ਦਿਖਾ ਸਕਦੀ ਹੈ ਸਾਨੂੰ? ਕਹਿਣਗੇ ਹਾਂ ਗੁਰਸਿੱਖ ਦੁਨੀਆਂ ਵਿੱਚ ਸਾਰੇ ਮੇਰੇ ਹੀ ਵਰਤ ਰਹੇ ਹਨ ਥਾਂ ਥਾਂ। ਕਹਿਣ ਲੱਗੇ ਨਹੀਂ ਸਾਨੂੰ ਅੱਖੀਂ ਦਿਖਾਵੇ ਕੁਛ, ਕਹਿੰਦੇ ਚਲੋ ਮੇਰੇ ਨਾਲ ਜੰਗਲ ਵਿੱਚ ਦਿਖਾ ਦਿੰਦੇ ਹਨ। ਜਿਹਨਾਂ ਨੇ ਮੇਰੇ ਗਿੱਚੀ ਦੇ ਕੇਸ ਘਸਾਏ ਹਨ ਉਹਨਾਂ ਦੇ ਦਰਸ਼ਨ ਵੀ ਕਰਾ ਦਿੰਦੀ ਹਾਂ, ਮੱਥੇ ਦੇ ਕੇਸ ਘਸਾਇਆ ਤਾਂ ਤੁਸੀਂ ਭਗਤ ਕਬੀਰ ਜੀ ਦੇ ਦਰਸ਼ਨ ਕਰ ਹੀ ਰਹੇ ਹੋ। ਕਹਿਣਾ ਕੀ? ਹਾਂ ਕਹਿਣਗੇ ਸਾਨੂੰ ਆਪਣਾ ਕੋਈ ਕੌਤਕ ਦਿਖਾ ਦੇ, ਗਿੱਚੀ ਦੇ ਕੇਸ ਕਿਵੇਂ ਘਸਾਤੇ ਤੇ। ਜੰਗਲ ਵਿੱਚ ਚਲੇ ਗਏ, ਕਾਸ਼ੀ ਦੇ ਨਜ਼ਦੀਕ ਬੜਾ ਘਣਾ ਜੰਗਲ ਹੈ, ਚੁਰਾਹਾ ਰਸਤਾ, ਰਸਤਾ ਇੱਧਰ ਨੂੰ ਜਾਂਦਾ ਇੱਧਰ ਨੂੰ, ਜਿੱਥੇ ਕਨੈਕਸ਼ਨ ਹੁੰਦਾ ਦੋਨਾਂ ਦਾ ਉਸਨੂੰ ਚੁਰਸਤਾ ਕਹਿੰਦੇ, ਚੁਰਾਹਾ ਕਹਿੰਦੇ। ਉੱਥੇ ਆ ਕੇ ਉਹ ਮਾਇਆ ਕਹਿਣ ਲੱਗੀ, ਅਗਰ ਮੇਰੇ ਕੌਤਕ ਦੇਖਣੇ ਹਨ ਤੁਸੀਂ ਉਹ ਕਰੋ, ਇਹਨਾਂ ਝਾੜੀਆਂ ਵਿੱਚ ਲੁਕ ਕੇ ਬੈਠ ਜਾਓ, ਦੇਖੀ ਚਲੋ ਸ਼ਾਂਤੀ ਨਾਲ। ਉਹ ਝਾੜੀਆਂ ਵਿੱਚ ਲੁਕ ਕੇ ਬੈਠ ਗਏ। ਉਸ ਚੇਤਨ ਮਾਇਆ ਨੇ ਆਪਣਾ ਜੜ ਰੂਪ ਧਾਰਨ ਕਰ ਲਿਆ, ਯਾਨੀ 500 ਮੁਹਰ ਦੀ ਥੈਲੀ ਹੋ ਕੇ ਚੁਰਾਹੇ ਦੇ ਲਈ ਪੈਂਦੀ। ਸੋਇਓ ਉਹ ਮਹਾਤਮਾ ਉਹ ਜੰਗਲ ਬਿਆਬਾਨ ਵਿੱਚ ਝਾੜੀਆਂ ਵਿੱਚ ਲੁਕੇ ਬੈਠੇ ਹਨ। ਉਹ ਦੌਰਾਨ ਚਾਰ ਮੁਸਾਫਰ ਜੋ ਆਪਸ ਵਿੱਚ ਹੀ ਸੰਬੰਧੀ ਵੀ ਹਨ ਤੇ ਇੱਕ ਦੂਜੇ ਨਾਲ ਬੜਾ ਹਿੱਤ ਤੇ ਪਿਆਰ ਵੀ ਰੱਖਦੇ ਹਨ, ਉਹ ਆ ਰਹੇ ਹਨ। ਆ ਕੇ ਜਦੋਂ ਪਹਿਲੇ ਸ਼ਖਸ ਨੇ ਦੇਖਿਆ, ਉਹ ਬਈ ਇੱਕ ਥੈਲੀ ਪਈ ਹੋਈ ਹੈ, ਇਹ ਗੱਲ ਕਹੀ। ਦੂਜਾ ਗਾਂ ਵੱਧ ਕੇ ਦੇਖਣਾ, ਕਹਿਣਾ ਕੀ ਹੈ, ਕਾਹਦੀ ਹੈ, ਕੀ ਇਹਦੇ। ਹਾਂ ਤੀਜਾ ਗਾਂ ਖੋਲ ਕੇ ਤਾਂ ਵੇਖੋ। ਜਦੋਂ ਖੋਲੀ ਉਹਦੇ ਵਿੱਚ ਸੋਨੇ ਦੀਆਂ ਮੋਹਰਾਂ ਢਲਕਾਂ ਮਾਰ ਰਹੀਆਂ। ਚੌਥਾ ਕਹਿਣਗੇ ਬਈ ਇਹ ਤਾਂ ਆਪਾਂ ਨੂੰ ਬੜੀ ਮੁਫ਼ਤ ਹੀ ਮਿਲ ਗਈ, ਇੰਨੀ ਜ਼ਰਾ ਗਿਣੋ ਤਾਂ ਸੀ ਕਿੰਨੀਆਂ ਹਨ। ਇੱਕ ਪਾਸੇ ਦਰਖਤੇ ਹੇਠਾਂ ਬਹਿ ਕੇ ਗਿਣ ਲੱਗ ਪਏ, ਪੂਰੀ 500 ਹੈ। ਇਹ ਤਾਂ ਬਈ ਆਪਾਂ ਨੂੰ ਮੁਫ਼ਤ ਗੱਫਾ ਮਿਲ ਗਿਆ। ਸਵਾ ਸਵਾ ਸੌ ਚਾਰ ਹਿੱਸਿਆਂ ਵਿੱਚ ਜੇ ਆਪਾਂ ਵੰਡੀਏ ਐਵੇਂ ਮਿਲ ਗਈ। ਇਹ ਤਾਂ ਨਹੀਂ ਕੁਛ ਨਾ ਕੁਛ ਕੰਮ ਕਾਰ ਕਰਦੇ ਤਾਂ ਖੇਚਲ ਕਰਦੇ ਹੀ ਮਿਲਣਾ ਸੀ। ਚਲੋ ਇਹ ਕੋਈ ਸਾਡੇ ਚੰਗੇ ਭਾਗ ਹਨ, ਆਪਾਂ ਇਹਨਾਂ ਨੂੰ ਚਾਰ ਹਿੱਸਿਆਂ ਵਿੱਚ ਵੰਡੀਏ ਤਾਂ ਸਵਾ ਸਵਾ ਸੌ ਆ ਜਾਏਗੀ। ਉਹਨਾਂ ਵਿੱਚੋਂ ਦੋ ਕਹਿੰਦੇ ਦੁਪਹਿਰ ਦਾ ਵੇਲਾ ਹੋਇਆ, ਭੁੱਖ ਲੱਗੀ ਹੈ, ਦੋ ਸ਼ਹਿਰ ਵਿੱਚ ਜਾਓ ਰੋਟੀ ਖਾਓ, ਦੋ ਦੀ ਰੋਟੀ ਕਿੱਥੇ ਲਾਇਓ, ਇਉਂ ਖਾ ਪੀ ਕੇ ਤੇ ਵੰਡੀਆਂ ਪਾ ਲਵਾਂਗੇ। ਸੋ ਐਸਾ ਹੀ ਹੋਇਆ, ਉਹ ਇੱਕ ਦਰਖਤ ਹੇਠਾਂ ਬੈਠ ਗਏ, ਦੋ ਸ਼ਹਿਰ ਨੂੰ ਚਲੇ ਗਏ, ਨਾਲ ਹੀ ਕਾਸ਼ੀ ਹੈ। ਕਿਸੇ ਹੋਟਲ ਜਾਂ ਤੰਦੂਰ ਤੇ ਪਹੁੰਚ ਕੇ ਉਹਨਾਂ ਨੇ ਆਪਣੀ ਰੋਟੀ ਖਾ ਲਈ। ਉਹਨਾਂ ਦੇ ਚਿੱਤ ਵਿੱਚ ਮਾਇਆ ਨੇ ਕੀ ਪ੍ਰੇਰਨਾ ਕੀਤੀ? ਇਹ 500 ਹੈ ਸਾਰੀ, ਜੇ ਚਾਰ ਵੰਡੀਏ ਤਾਂ ਸਵਾ ਸਵਾ ਸੌ ਆਉਂਦੀ ਹੈ, ਜੇ ਦੋ ਵੰਡੀਏ ਤਾਂ 250 ਆਈ, ਦੂਰਾ ਗੁਫਾ ਹੋ ਗਿਆ। ਇਉਂ ਕਰੋ ਆਪਾਂ ਆਪਣੀ ਰੋਟੀ ਤਾਂ ਖਾ ਲਓ, ਉਹਨਾਂ ਦੀਆਂ ਰੋਟੀਆਂ ਵਿੱਚ ਵਿਹੋ ਪਾ ਲਓ, ਖਾ ਕੇ ਮਰ ਜਾਣਗੇ, ਆਪਾਂ ਦੋ ਹਿੱਸੇ ਕਰਨਗੇ ਚਾਹੁੰਦੀ ਬਜਾਏ। ਇਉਂ ਉਹਨਾਂ ਦੇ ਚਿੱਤ ਵਿੱਚ ਪ੍ਰੇਰਨਾ ਕੀਤੀ, ਉਹਨਾਂ ਨੇ ਐਸਾ ਹੀ ਕਰ ਲਿਆ। ਜਿਹੜੇ ਪਿੱਛੇ ਬੈਠੇ ਸਨ ਉਹਨਾਂ ਸੋਚਿਆ, ਇਹ 500 ਹੈ, ਚਾਰ ਹਿੱਸੇਦਾਰ ਹਨ, ਸਵਾ ਸਵਾ ਸੌ ਆਉਂਦੀ ਹੈ, ਦੋ ਦੇ ਹਿੱਸੇ ਵਿੱਚ 250 ਆਈ, ਤੇ ਬਿਹਤਰ ਹੈ ਜਦੋਂ ਆਉਣਗੇ ਦੋ ਦੋ ਉਹਦੇ ਰੁਪਏ ਚ ਰੱਖ ਦਿਓ, ਰੁਪਏ ਚ ਲੱਗਿਆ ਆਦਮੀ ਝੱਟ ਮਰ ਜਾਂਦਾ। ਆਪਾਂ ਦੋ ਹਿੱਸੇ ਕਰ ਲਵਾਂਗੇ, ਚਾਰ ਹਿੱਸਿਆਂ ਦੇ ਕੀ ਸਵਾਲ ਹੈ ਇੱਥੇ। ਉਹਨਾਂ ਦੇ ਚਿੱਤ ਵਿੱਚ ਮਾਇਆ ਨੇ ਉਹ ਪ੍ਰੇਰਨਾ ਕਰ ਦਿੱਤੀ, ਦੋ ਤਰਫਾ ਇਹੋ ਜਿਹੀ ਪ੍ਰੇਰਨਾ ਹੋ ਗਈ। ਉਹ ਸ਼ਹਿਰ ਵਿੱਚ ਜਿਹੜੇ ਗਏ ਆਪਣੀ ਰੋਟੀ ਤਾਂ ਖਾਇਆ ਹੈ, ਉਹਨਾਂ ਦੀ ਰੋਟੀ ਵਿੱਚ ਜ਼ਹਿਰ ਦੂਰ ਪਾ ਲਿਆ ਕਿਵੇਂ ਨਾ ਕਿਵੇਂ। ਆ ਕੇ ਜਦੋਂ ਰੱਖਣ ਲੱਗੇ, ਉਹਨਾਂ ਨੇ ਪਹਿਲੇ ਮਤੀ ਹੋਈ ਸੀ ਵੀ ਤੂੰ ਉਹਦੇ ਮਾਰੀ, ਤੂੰ ਉਹਦੇ ਮਾਰੀ, ਦੋ ਲਾਠੀਆਂ ਕੁੜਕੀਆਂ ਚ ਮਾਰੀਆਂ, ਇੱਕ ਤਾਲਵੇ ਚ ਮਾਰੀ, ਥਾਂ ਜਿੱਤ ਹੋ ਜਾਂਦੇ। ਲੋਕ ਕਹਿਣ ਲੱਗੇ ਹੁਣ ਇਹ ਤਾਂ ਦੋ ਗਏ, ਆਪਾਂ ਹੁਣ ਆਪਣੀ ਰੋਟੀ ਖਾ ਲਓ, ਫਿਰ ਇਹਨਾਂ ਨੂੰ ਵੰਡ ਲੈਂਦੇ ਹਾਂ ਦੋ ਹਿੱਸਿਆਂ ਵਿੱਚ। ਸੋ ਉਹਨਾਂ ਨੇ ਐਸਾ ਹੀ ਕੀਤਾ, ਰੋਟੀ ਖਾਣ ਲੱਗੇ, ਰੋਟੀ ਖਾਧੀ ਉਹਦੇ ਵਿੱਚ ਜ਼ਹਿਰ ਸੀ, ਥੋੜਾ ਚਿਰ ਉਹ ਵੀ ਚਿੱਤ ਹੋ ਗਿਆ, ਚਾਰੇ ਚਿੱਤ ਹੋਏ ਪਏ ਨੇ। ਉਹ ਜਦੋਂ ਜੜ ਮਾਇਆ ਨੇ ਆਪਣਾ ਚੇਤਨ ਰੂਪ ਫਿਰ ਧਾਰ ਲਿਆ ਤੇ ਰੂਪ ਧਾਰ ਕੇ ਮਹਾਤਮਾ ਨੂੰ ਆਵਾਜ਼ ਦਿੱਤੀ, ਮਹਾਤਮਾ ਜੀ ਆਓ ਦੇਖੋ ਮਨਮੁੱਖਾਂ ਦਾ ਵਰਤਾਰਾ ਮੇਰੇ ਨਾਲ, ਜਿਨ੍ਹਾਂ ਨੇ ਮੇਰੇ ਕੇਸ ਕੀਚੀ ਦੇ ਕਸਾਏ ਹੋਏ ਆਏ। ਦੇਖਿਆ ਤੁਸੀਂ ਇੱਥੇ ਸਾਰੀ ਗੱਲ ਸੁਣੀ ਵੀ ਹੈ। ਕਹਿਣ ਲੱਗੇ ਹਾਂ, ਬਸ ਕਹਿਣ ਲੱਗੇ ਮਨਮੁੱਖਾਂ ਦੇ ਨਾਲ ਮੇਰਾ ਇਹੋ ਜਿਹਾ ਵਰਤਾਰਾ ਹੈ, ਇਹ ਜੇ ਲੋਕਾਂ ਨੇ ਮੇਰੇ ਕੇਸ ਕਸਾ ਦਿੱਤੇ। ਮਾਇਆ ਲੜ ਗਈ ਹੈ ਨਾਗ ਬਣ ਕੇ ਸਾਰੇ ਹੈ। ਉੱਥੇ ਸਵਾਸ ਸਵਾਸ ਭਜਨ ਕਰਦਾ ਸੀ ਔਰ ਵਾਹਿਗੁਰੂ ਦੇ ਨਾਮ ਨਾਲ ਲਿਵ ਲੱਗੀ ਸੀ, ਪ੍ਰਾਰਥਨਾ ਕਰਦਾ ਸੀ ਇਹ ਪ੍ਰਭੂ ਇਹ ਅੰਤਰਯਾਮੀ ਇਹ ਪਤਿਤ ਪਾਵਨ ਇਹ ਕਰਨ ਕਾਰਨ ਇਹ ਮਿਹਰਬਾਨ ਮੈਨੂੰ ਹੈ ਕੁੰਭੀ ਨਰਕ ਵਿੱਚੋਂ ਕੱਢੋ, ਮੈਂ ਦੁਨੀਆਂ ਤੇ ਜਾ ਕੇ ਆਪਦਾ ਸਦਾ ਹੀ ਭਜਨ ਕਰਾਂਗਾ। ਪਰ ਦੁਨੀਆਂ ਵਿੱਚ ਆ ਕੇ ਸਭ ਕੁਛ ਭੁੱਲ ਗਿਆ। ਹਾਂ ਜਸ ਪਾਣਾ ਤਾਂ ਜੰਮਿਆ, ਪਰਿਵਾਰ ਫਲਾ ਪਾਇਆ, ਨਿਮ ਛੁਟਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਉਹ ਪਰਮੇਸ਼ਰ ਨਾਲ ਜਿਹੜੀ ਬਿਰਤੀ ਲੱਗੀ ਸੀ ਉਹ ਟੁੱਟ ਗਈ, ਵਾਅਦੇ ਜਿਹੜੇ ਸਦਾ ਹੀ ਭਜਨ ਕਰੂੰ ਉਹ ਭੁੱਲ ਗਏ। ਇਹੀ ਮਾਇਆ ਹੈ, ਦੁਨੀਆਂ ਵਿੱਚ ਜਾਂਦਾ ਇਸ ਮਾਰਗ ਵਿੱਚ ਹੀ ਪੈ ਗਿਆ। ਮਾਇਆ ਕਿਸਨੂੰ ਕਹਿੰਦੇ ਨੇ? ਮਾਇਆ ਜਿਹੜੀ ਹਰੀ ਨੂੰ ਵਿਸਾਰ ਦੇ ਔਰ ਇਹਦੀ ਬਜਾਏ ਹੋਰ ਦਾ ਹੋਰ ਕੁਛ ਦਿਖਾ ਕੇ ਇਸਨੂੰ ਦੁੱਖਾਂ ਤਕਲੀਫਾਂ ਦੇ ਵਿੱਚ ਗੁਲਤਾਨ ਪਹਿਚਾਨ ਕਰ ਦੇ, ਉਸਨੂੰ ਮਾਇਆ ਕਹਿ। ਮਾਇਆ ਨਿਰੀਪੁਰੀ ਧਨ ਦੌਲਤ ਦਾ ਨਾ ਹੀ ਨਹੀਂ, ਵੈਸੇ ਚੇਤਨ ਮਾਇਆ, ਜੜ ਮਾਇਆ, ਸੂਖ ਮਾਇਆ, ਇਸਨੂੰ ਹੀ ਤਿੰਨ ਕਿਸਮ ਦੀ ਮੰਨਿਆ ਹੈ। ਪਰ ਵੈਸੇ ਇਹ ਮਾਇਆ ਹਰ ਇੱਕ ਸ਼ਕਲੀ ਧਾਰਨ ਕਰ ਲੈਂਦੀ ਹੈ, ਜਿਹੜੀ ਪ੍ਰਭੂ ਨੂੰ ਬੁਲਾਉਣ ਵਾਲੀ ਸ਼ਕਲ ਉਹ ਮਾਇਆ ਹੀ ਸਮਝੋ। ਇਉਂ ਕਰਕੇ ਮਾਇਆ ਦੇ ਸਰੂਪ ਦੀ ਬਾਬਤ ਇੱਕ ਦਫ਼ਾ ਕ੍ਰਿਸ਼ਨ ਜੀ ਨੂੰ ਅਰਜਨ ਕਹਿਣ ਲੱਗਾ, ਮਹਾਰਾਜ ਮੈਨੂੰ ਆਪਣੀ ਮਾਇਆ ਦਿਖਾ। ਕ੍ਰਿਸ਼ਨ ਜੀ ਕਹਿਣਗੇ ਮਾਇਆ ਤੇ ਕੀ ਲੈਣਾ ਹੈ ਤੇ ਭਜਨ ਕਰ। ਨਹੀਂ ਮਹਾਰਾਜ, ਮੈਂ ਆਪਦਾ ਸਖਾ ਹਾਂ, ਆਪਦਾ ਸੇਵਕ ਹਾਂ, ਦੁਨਿਆਵੀ ਰਿਸ਼ਤੇ ਵੱਲੋਂ ਆਪਦਾ ਭਰਾ ਵੀ ਲੱਗਦਾ, ਕਿਰਪਾ ਕਰੋ ਮੈਨੂੰ ਜ਼ਰੂਰ ਮਾਇਆ ਦਿਖਾਓ। ਕਹਿੰਦੇ ਕੀ ਲੈਣਾ? ਮਾਇਆ ਬੜੀ ਬਲਾ ਹੈ, ਬੜੀ ਦੁਰਦਿਸ਼ਾ ਕਰਦੀ ਹੈ। ਨਹੀਂ ਕਹਿਣਗਾ ਮਹਾਰਾਜ ਜ਼ਰੂਰ ਦਿਖਾਓ। ਕਹਿੰਦੇ ਚੰਗਾ, ਫਿਰ ਬਾਹਰ ਉਹਨਾਂ ਸਮਿਆਂ ਦੇ ਵਿੱਚ, ਅੱਜ ਕੱਲ੍ਹ ਮੰਗਣ ਸਾਇੰਸ ਦਾ ਜ਼ਮਾਨਾ ਤਾਂ ਹੈ ਨਹੀਂ ਸੀ ਵੀ ਘਰ ਬਜ਼ੁਰਗਾਨਿਆਂ ਵਿੱਚ ਨਹਾਉਂਦੇ ਜਾਂ ਹੋਰ ਕੁਛ ਇਹੋ ਜਿਹਾ ਹੁੰਦਾ, ਬਾਹਰ ਜਾ ਕੇ ਕਲਾਵਾਂ ਜਾਂ ਛੱਪੜਾਂ ਦੇ ਲੋਕ ਨਹਾਉਂਦੇ ਹੁੰਦੇ। ਇਹੀ ਹਾਲ ਅਵਤਾਰਾਂ ਆਦਿ ਵੀ ਸੀ, ਤਲਾਅ ਦੇ ਬਾਹਰ ਇਸ਼ਨਾਨ ਕਰਨ ਵਾਸਤੇ ਗਏ ਹਨ, ਰਥ ਖੜਾ ਕੀਤਾ ਹੈ, ਉਹਨੂੰ ਘੋੜੇ ਜੁੜੇ ਹਨ, ਕ੍ਰਿਸ਼ਨ ਜੀ ਅਰਜਨ ਦੇ ਰਥਵਾਹੀ ਸਨ। ਇਉਂ ਕਰਕੇ ਆਪ ਜੀ ਦਾਤਨ ਕਰਨ ਲੱਗੇ ਇਸ਼ਨਾਨ ਵਾਸਤੇ, ਤੇ ਅਰਜਨ ਨੂੰ ਕਹਿੰਦੇ ਚੰਗਾ ਜੇ ਮਾਇਆ ਦੇਖਣੀ ਹੈ ਇਹ ਤਲਾਬ ਵਿੱਚ ਵੜ ਚੁੱਕੀ ਲਾ। ਕਹਿਣ ਲੱਗਾ ਬਹੁਤ ਅੱਛਾ, ਤਲਾਬ ਵਿੱਚ ਵੜ ਕੇ ਇਸ਼ਨਾਨ ਦੇ ਵਾਸਤੇ ਜਦੋਂ ਚੁੱਭੀ ਲਾਈ ਅਰਜਨ ਨੇ ਔਰ ਪਾਣੀ ਤੋਂ ਬਾਹਰ ਨਿਕਲਿਆ, ਨਾ ਉੱਥੇ ਤਲਾ, ਨਾ ਉੱਥੇ ਕ੍ਰਿਸ਼ਨ ਜੀ, ਨਾ ਉੱਥੇ ਰਥ, ਨਾ ਉੱਥੇ ਘੋੜੇ, ਨਾ ਉਦੋਂ ਉਦੋਂ ਵੀ ਭਗਤ ਵੀ ਨਾਲ ਸੀ। ਕੀ ਦੇਖਦਾ ਹੈ? ਇਕੱਲਾ ਹੈਰਾਨ ਹੋ ਗਿਆ, ਕਹਿੰਦਾ ਹੁਣ ਮੇਰੇ ਤੋਂ ਵਿਛੜੇ ਕ੍ਰਿਸ਼ਨ ਜੀ, ਕਿੱਧਰ ਚਲੇ ਗਏ ਐਡੀ ਜਲਦੀ? ਦੌੜਦਾ ਕਿਤੇ ਇੱਧਰ ਨੂੰ, ਕਿਤੇ ਇੱਧਰ ਨੂੰ, ਨੱਠਿਆ ਫਿਰਦਾ ਜੰਗਲ ਦੇ ਵਿੱਚ ਬੌੜਿਆਂ ਕਮਲਿਆਂ ਨਾਲ। ਜੇ ਕੋਈ ਮਿਲਦਾ ਨੂੰ ਕੋਈ ਦੱਸੇ ਤੁਸੀਂ ਕ੍ਰਿਸ਼ਨ ਜੀ ਦੇਖੇ ਨੇ ਕਿਤੇ, ਉਹ ਕਹਿੰਦੇ ਤੂੰ ਕਮਲਾ ਹੋਇਆ, ਉਹ ਤਾਂ ਦੁਆਪਰ ਯੁੱਗ ਵਿੱਚ ਹੋ ਚੁੱਕੇ ਨੇ, ਹੁਣ ਤਾਂ ਕਲ ਯੁੱਗ ਹੈ। ਉਹ ਕਹਿੰਦਾ ਮੇਰੇ ਤੋਂ ਹੁਣ ਵਿਛੜੇ ਨੇ, ਨਹੀਂ ਤੇਰੇ ਦਿਮਾਗ 'ਚ ਫਰਕ ਹੈ, ਸੁੱਖਾ ਤਾਂ ਨਹੀਂ ਪੀਤਾ ਤੈਂ ਕਿਤੇ? ਉਹ ਲੋਕ ਜਦੋਂ ਆਏ ਕਹਿੰਦੇ ਹੈਰਾਨ ਹੋ ਜਾਂਦਾ, ਨੱਠਿਆ ਫਿਰਦਾ ਜੰਗਲ ਦੇ ਵਿੱਚ, ਸੋ ਭੁੱਖ ਲੱਗੀ ਹੈ, ਪਿਆਸ ਲੱਗੀ ਹੈ, ਖਾਣ ਪੀਣ ਨੂੰ ਨਹੀਂ ਮਿਲਦਾ, ਇੱਕ ਆਦਮੀ ਮਿਲਿਆ। ਉਹਨੂੰ ਕਹਿਣਗੇ ਮੈਨੂੰ ਭੁੱਖ ਤਿਆਰ ਲੱਗੀ ਹੈ, ਵੀ ਮੈਨੂੰ ਕੁਛ ਖਲਾ ਪਲਾ, ਚੱਲ ਕਹਿ ਸਾਡੇ ਪਿੰਡ ਚੱਲ। ਹਾਂ ਤੂੰ ਕਹਿਣਾ ਮੈਂ ਅਰਜਨ ਹਾਂ, ਕ੍ਰਿਸ਼ਨ ਜੀ ਮੇਰੇ ਤੋਂ ਹੁਣ ਵੀ ਛਿੜੇ ਨੇ, ਉਹ ਤਾਂ ਦੁਆਪਰ ਯੁੱਗ ਵਿੱਚ ਹੋ ਚੁੱਕੇ ਨੇ, ਸਾਡੇ ਮਹਾਂਭਾਰਤ ਦੀ ਕਥਾ ਹੁੰਦੀ, ਚਲੋ ਤੇ ਤੈਨੂੰ ਜਾ ਕੇ ਉਹ ਵੀ ਸੁਣਾ ਦਿਆਂਗਾ। ਪਿੰਡ ਲੈ ਗਿਆ ਉਸਨੂੰ, ਉਹਦਾ ਇਹਨੇ ਅੰਨ ਪਾਣੀ ਛਕਾਇਆ, ਪ੍ਰਸ਼ਾਦ ਪਾਣੀ ਛਕਿਆ। ਰਾਤ ਦੇ ਵੇਲੇ ਕਥਾ ਹੁੰਦੀ ਹੁੰਦੀ ਸੀ ਮਹਾਂਭਾਰਤ ਦੀ ਧਰਮਸ਼ਾਲਾ ਵਿੱਚ, ਕਥਾ ਦੇ ਵਿੱਚ ਤੇ ਪ੍ਰਸੰਗ ਆਇਆ ਵੀ ਮਹਾਂਭਾਰਤ ਦੇ ਯੁੱਧ ਦੇ ਵਿੱਚ ਅਰਜਨ ਨੇ ਐਸੇ ਤੀਰ ਚਲਾਏ ਵੀ ਦੁਸ਼ਮਣ ਨੂੰ ਹੈਰਾਨ ਕਰ ਦਿੱਤਾ, ਦੁਸ਼ਮਣ ਦੀਆਂ ਸੱਤੇ ਸੁੱਤਾਂ ਭੁਲਾ ਦਿੱਤੀਆਂ। ਜਦੋਂ ਇੰਨੀ ਗੱਲ ਹੋਈ ਹੈ, ਪ੍ਰਸੰਗ ਹੈ, ਉੱਠ ਕੇ ਖੜਾ ਹੋ ਕਹਿੰਦੇ ਮੈਂ ਹੀ ਹਾਂ ਅਰਜਨ। ਤਾਂ ਲੋਕ ਕਹਿਣ ਲੱਗੇ ਇਹ ਕੋਈ ਪਾਗਲ ਹੈ। अर्जुन, वो कह रहे द्वापर युग की गल कथा चल रही है, तू कह रहे मैं अर्जुन हाँ, अर्जुन द्वापर युग में हो जाए कल जी कहीं कितने अर्जुन हो गए, कोई पागल है कि लगाओ चुपड़ा, खूब कुटिया कटिया कह लगा अर्जुन हो गई मैं अर्जुन आ गया नहीं कहता, खैर कहो हट गया भुल गया अपने आप में भी। अखीर तीरंदाज चंगा सी, उतों का राजा उसके तीरंदाजी की सिफत सुन के उसने बुला के एक दिन उसके तीर की सिफत देखी, बड़ा खुश होया, उसने चंगी अच्छी नौकरी पर रख लिया, तो विवाह शादी भी कर दिता। दुख सुख तुरते उत्थे बहुत सारा विवाह शादी के बाल बच्चों के अपने जहे जे दुख सुख होंगे बड़े देखे, बहुत साल देखे, अखीर अपने घरवाली नाल एक दिन गल करता है, वह कहती है देखी जे कि मैं मृत्यु होगी दूजी शादी ना करवा ली, क्योंकि जड़िया मतरेइया होंगे ने बड़ा तंग कर दी होंगे अपने मतरेई के बच्चों, वो कहें शादी जे तू मर गई तो मैं तेरा सती हो जाना, वो कहेंगे सती तो जनानियां होंगे होंदिया ने आदमी नहीं होंगे होंगे, इस करके तू इन गल याद रखी दूजी शादी ना करो, कहेंगे नहीं मैं परण करता हमने मैं सती हुआ जे ऐसी गल होगी कि खैर इसी तरह उन्हें परण कर लिया, परण करे तो बाद कुछ समय तो बाद मृत्यु हो गई, मृत्यु होने तो बाद रोई जाता है, तो लोग इनान वगैरह करवा के बाहर चिका ते लै गए, चिका ते रख के लांबू लगा दिता, ये भी हम चिका भी छाल मारन तैयार है, लोग कहने वो बोलिया कमड़िया तू बच्चों पाल ली तू इन क्यों छड़दा है, कहेंगे नहीं मैं प्रण किया मैं तो सड़ के मरना है ना, वो कह लगे नहीं ऐसी गल नहीं चंगी तेरे वास्ते, इतिहास कशमकश हो रही है कि देखा हैरान हो गया, कह लगे कि मैं सुपना देखा एक ही हो गया जी महाराज, कह लगे तू करे रह गया जी माया दिखा माया दिखा, माया होर की होंगी है, इतने तो इन्ना एक चुप्पी का वक्त लगे उधर तो इन्ने साल देखा है, माया किसी चीज का ना है साथ इसी माया बड़ी प्रबल है, आम दुनिया के जादूगर की माया की गल दिखाती है, ईश्वर की माया तो बहुत प्रबल है, इस करके भगत कबीर जी ने प्रभु दे अगे प्रार्थना करनी दसी है ना, इस माया मोनी मोनी ने इस माया मोनी मोनी ने ਈਸ਼ਵਰ ਦੀ ਮਾਇਆ ਦਾ ਤਾਂ ਕਹਿਣਾ ਹੀ ਕੀ ਹੈ ਸਾਧ ਸਿੰਘ, ਮਨੁੱਖ ਦੀ ਮਾਇਆ ਜਾਂ ਜਾਦੂ ਕਿਤੇ ਕੀ ਕਰ ਦਿਖਾਉਂਦਾ ਹੈ। ਧਿਆਨ ਦੇ ਕਿਸਮੋਂ ਇੱਕ ਪ੍ਰਸ਼ਨ, ਇਸ ਕੋਈ ਰਾਜਾ ਆਪਣੀ ਰਾਜਗੱਦੀ ਤੇ ਤਖ਼ਤ ਤੇ ਬੈਠਾ ਹੈ, ਵਜ਼ੀਰ ਮਸ਼ੀਰ ਅਲਕਾਰ ਵੀ ਆਪਣੀਆਂ ਕੁਰਸੀਆਂ ਤੇ ਸਜੇ ਬੈਠੇ ਹਨ, ਔਰ ਮਕਾਮ ਸੁਣਾਏ ਜਾ ਰਹੇ ਹਨ ਕਿ ਤਿੰਨੇ ਨੂੰ ਬਾਹਰੋਂ ਆ ਕੇ ਇੱਕ ਕੋਈ ਤਮਾਸ਼ਾ ਕਰਨ ਵਾਲਾ ਜਾਦੂਗਰ ਦਰਬਾਨ ਨੂੰ ਕਹਿੰਦਾ ਹੈ, ਦਰਬਾਨ ਬੋਲੋ ਜਾ ਕੇ ਰਾਜਾ ਜੀ ਨੂੰ, ਮੈਂ ਅੱਛੇ ਅੱਛੇ ਤਮਾਸ਼ੇ ਕਰਨ ਜਾਣਦਾ ਹਾਂ, ਕੋਈ ਤਮਾਸ਼ਾ ਦਿਖਾ ਕੇ ਰਾਜਾ ਜੀ ਤੋਂ ਇਨਾਮ ਪ੍ਰਾਪਤ ਕਰਾਂ, ਜਾ ਕੇ ਅੰਦਰ ਮੇਰੀ ਬਾਬਤ ਪ੍ਰਾਰਥਨਾ ਕਰੋ। ਦਰਬਾਨ ਆਇਆ, ਆ ਕੇ ਕਹਿਣ ਲੱਗਾ, ਸਰਕਾਰ ਬਾਹਰ ਇੱਕ ਕੋਈ ਤਮਾਸ਼ੇ ਕਰਨ ਵਾਲਾ ਜਾਦੂਗਰ ਖੜਾ ਹੈ, ਉਹ ਚਾਹੁੰਦਾ ਹੈ ਮੈਂ ਕੋਈ ਤਮਾਸ਼ਾ ਦਿਖਾ ਕੇ ਇਨਾਮ ਪ੍ਰਾਪਤ ਕਰਾਂ, ਇਸ ਕਰਕੇ ਆਪ ਉਸਨੂੰ ਬੁਲਾਓ ਅੱਗੇ, ਔਰ ਤਮਾਸ਼ਾ ਦੇਖ ਕੇ ਉਸਨੂੰ ਜਿਥਾ ਜੋ ਇਨਾਮ ਦਿਓ। ਰਾਜਾ ਕਹਿਣਗੇ ਭੇਜ ਦੇ ਕੇ, ਉਸਨੂੰ ਭੇਜ ਦਿੱਤਾ। ਉਹ ਜਾਦੂਗਰ ਨੇ ਆ ਕੇ ਚੁੱਕ ਚੁੱਕ ਕੇ ਰਾਜਾ ਨੂੰ ਸਲਾਮਾਂ ਕੀਤੀਆਂ, ਜੈ ਹੋ ਮਹਾਰਾਜ ਅਧਿਰਾਜ ਦੀ ਜੈ ਹੋ, ਜੈਸੇ ਜੈਸਾ ਕਰਨਾ ਬਣਦਾ ਸੀ। ਰਾਜਾ ਪੁੱਛਣਗੇ ਵੀ ਤੂੰ ਕੌਣ ਨੇ, ਕਹਾਂਗੇ ਸਰਕਾਰ ਮੈਂ ਚੰਗੇ ਚੰਗੇ ਤਮਾਸ਼ੇ ਕਰਨ ਵਾਲਾ ਬੰਦਾ ਹਾਂ। ਕਹਿਣਗੇ ਤਮਾਸ਼ੇ ਤਾਂ ਰਾਜਾ ਕਹਿਣਗੇ ਬੜੇ ਦੇਖੇ, ਪਰ ਜੇ ਤੂੰ ਹਸਮ ਮਨਸ਼ਾ ਤਮਾਸ਼ਾ ਦਿਖਾ ਦੇਵੇ, ਔਰ ਉਹ ਤਮਾਸ਼ਾ ਕੁਛ ਸਿਕਸ਼ਾ ਦਾਤਾ ਵੀ ਹੋਵੇ, ਫਿਰ ਤੇਰਾ ਤਮਾਸ਼ਾ ਦੇਖ ਲਈਏ, ਤੈਨੂੰ ਇਨਾਮ ਵੀ ਜਸਾ ਜੋਗ ਦੇ ਦਈਏ। ਕਹਿੰਦੇ ਸਰਕਾਰ ਹੁਕਮ ਕਰੋ, ਜੈਸਾ ਕਹੋਗੇ ਵੈਸੇ ਦਿਖਾ ਦਿਆਂਗਾ। ਉਹ ਕਹਿਣ ਲੱਗਾ, ਰਾਜਾ ਕਹਿੰਦਾ ਇੱਕ ਤਾਂ ਮੈਨੂੰ ਦੇਵਤਾ ਦੇ ਦਰਸ਼ਨ ਦਾ ਸ਼ੌਕ ਹੈ, ਜੇ ਤੂੰ ਕਰਾ ਦੇਵੇਂ, ਦੂਜੀ ਗੱਲ ਹੈ ਤਮਾਸ਼ਾ ਜਿਹੜਾ ਤੂੰ ਦਿਖਾਵੇਂ ਕੋਈ ਸਿੱਖਿਆ ਦਾਤਾ ਵੀ ਹੋਵੇ, ਉੱਥੋਂ ਕੋਈ ਚੰਗੀ ਸਿੱਖਿਆ ਵੀ ਮਿਲ ਸਕੇ। ਕਹਿਣਗਾ ਐਸਾ ਹੀ ਹੋਊਗਾ। ਸੋ ਇਉਂ ਸਾਹਮਣੇ ਖੜਾ ਹੈ ਜਾਦੂਗਰ ਇਤਨੇ ਨੂੰ, ਰਾਜਾ ਨੂੰ ਕਹਿਣ ਲੱਗਾ ਦੇਖੋ ਸਰ ਖਾਵਾਂਗੇ ਇਕੱਲਾ ਸੀ। ਕਹਿੰਦੇ ਦੇਖੋ ਸਰਕਾਰ ਆਪਦਾ ਪਿਆਰ ਦੇਵਤਿਆਂ ਦੇ ਦਰਸ਼ਨ ਕਰਨ ਦਾ ਹੈ, ਮੈਂ ਦੇਵ ਲੋਕ ਨੂੰ ਜਾਣਾ ਹੈ, ਦੇਵ ਲੋਕ ਦੇਵਤਿਆਂ ਦੇ ਨਾਲ ਜਾ ਕੇ ਜੰਗ ਕਰਾਂਗਾ, ਜੰਗ ਕਰ ਕਰਕੇ ਉਹਨਾਂ ਨੂੰ ਮਾਰਨਾ, ਤੁਹਾਡੇ ਅੱਗੇ ਛੱਡੀ ਜਾਵਾਂਗਾ, ਦਰਸ਼ਨ ਕਰ ਲਿਓ, ਪਰ ਆ ਮੇਰੀ ਸੁਪਤਨੀ ਜਿਹੜੀ ਮੇਰੇ ਬਰਾਬਰ ਖੜੀ ਹੈ, ਹਾਲਾਂਕਿ ਪਹਿਲਾਂ ਕੋਈ ਨਹੀਂ ਸੀ, ਉਸ ਵਕਤ ਨੂੰ ਦੱਸਣ ਲੱਗੀ ਰਾਜ ਨੂੰ ਮੇਰੇ ਬਰਾਬਰ ਖੜੀ ਹੈ, ਇਸ ਨੂੰ ਆਪਣੀ ਧਰਮ ਪੁੱਤਰੀ ਜਾਣ ਕੇ ਆਪਣੀ ਲੜਕੀ ਦੇ ਮਹਿਲਾਂ ਵਿੱਚ ਭੇਜ ਦਿਓ, ਉਤਨੀ ਦੇਰ ਵਾਸਤੇ ਜਿਤਨੀ ਦੇਰ ਮੈਂ ਵਾਪਸ ਨਾ ਆ ਜਾਵਾਂ ਜੰਗ ਕਰਕੇ। ਕਹਿਣਗੇ ਬਹੁਤ ਅੱਛਾ, ਰਾਜਾ ਕਹਿੰਦਾ ਮੇਰੀ ਧਰਮ ਬੇਟੀ ਹੈ, ਉਸਨੂੰ ਆਪਣੀ ਲੜਕੀ ਦੇ ਮਹਿਲਾਂ ਵਿੱਚ ਭੇਜ ਦਿੱਤਾ। ਇਤਨੇ ਨੂੰ ਉਸਨੇ ਇੱਕ ਗੋੜਾ ਜਾ ਲਿਆ, ਉੱਪਰ ਸਿੱਟਿਆ ਤਾਂ ਗਾਟ ਗਿਆ ਕਾਸੇ, ਉਹ ਦੂਜਾ ਸਿੱਟਿਆ ਉਹ ਤਾਂ ਗਾਟ ਗਿਆ ਕਾਸੇ ਵਿੱਚ, ਇਸੇ ਤਰ੍ਹਾਂ ਉਹਦੀ ਇੱਕ ਪੌੜੀ ਜੀ ਬਣਾ ਲਈ। ਹੁਣ ਰਾਜਾ ਨੂੰ ਚੁੱਕ ਕੇ ਨਮਸਕਾਰ ਕਰਕੇ ਉੱਪਰ ਚੜ ਗਿਆ, ਅਲੋਪ ਹੋ ਗਿਆ, ਨਿਆਣੇ ਦਿਸਣੋਂ ਹਟ ਗਿਆ। ਉੱਪਰ ਜਾ ਕੇ ਆਵਾਜ਼ ਆਉਣ ਲੱਗੀ ਮਾਲ ਬਕਾਰੀ ਦੀ, ਜਿਵੇਂ ਜੰਗ ਜਦਾਲ ਵਿੱਚ ਹੁੰਦੀ ਹੁੰਦੀ ਹੈ, ਬੰਦੂਕਾਂ ਚੱਲਦੀਆਂ, ਗੋਲੀਆਂ ਚੱਲਦੀਆਂ, ਤੋਪਾਂ ਚੱਲਦੀਆਂ, ਬੜੀ ਬੜੀ ਆਵਾਜ਼ ਆ ਰਹੀ ਹੈ। ਹਾਂ, ਸਾਰੇ ਕਹਿਣਗੇ ਬਈ ਜੰਗ ਸ਼ੁਰੂ ਹੋ ਗਿਆ, ਜਾ ਕੇ ਮਦਾਰੀ ਨੇ ਜੰਗ ਸ਼ੁਰੂ ਕਰ ਦਿੱਤਾ। ਹਾਂ, ਇਤਨੇ ਨੂੰ ਇੱਕ ਟੰਗ ਡਿੱਗ ਪਈ, ਕੱਟੀ ਹੋਈ, ਦੂਸਰੀ ਟੰਗ ਗਿਰ ਗਈ, ਇੱਕ ਬਾਂਹ ਗਿਰ ਗਈ, ਦੂਜੀ ਬਾਂਹ ਗਿਰ ਗਈ, ਡਿੱਗ ਪਿਆ, ਇਤਨੇ ਨੂੰ ਸਿਰ ਡਿੱਗ ਪਿਆ, ਜਿਸਦੇ ਮੂੰਹ ਦੇ ਵਿੱਚੋਂ ਲਾਟਾਂ ਨਿਕਲ ਰਹੀਆਂ ਅੱਗ ਦੀਆਂ, ਉੱਪਰੋਂ ਆਵਾਜ਼ ਆਉਂਦੀ ਹੈ, ਕਹਿੰਦੇ ਦੇਖੋ ਸਰਕਾਰ ਯੇ ਅਗਨ ਦੇਵਤਾ ਹੈ, ਇਸਕੋ ਮੈਨੇ ਮਾਰ ਕਰ ਗਿਰਾਇਆ, ਆਪ ਦਰਸ਼ਨ ਕੀਜੀਏ। ਅਗਨ ਦੇਵਤਾ ਉਹਦੀ ਮੂੰਹ ਦੇ ਵਿੱਚ, ਕਿਉਂਕਿ ਅੱਗ ਦੀਆਂ ਲਾਟਾਂ ਨਿਕਲਦੀਆਂ ਸਨ, ਨੂੰ ਵਿਸ਼ਵਾਸ ਆ ਰਿਹਾ ਹੈ, ਸਾਰੇ ਹੈਰਾਨ ਹੋ ਰਹੇ ਹਨ। ਇਤਨੇ ਨੂੰ ਹੋਰ ਟੰਗ ਡਿੱਗੀ, ਦੂਜੀ ਡਿੱਗੀ, ਬਾਂਹ ਡਿੱਗੀ, ਦੂਸਰੀ ਬਾਂਹ ਡਿੱਗੀ, ਥਰਡ ਡਿੱਗ ਪਿਆ, ਇੱਕ ਹੋਰ ਸਿਰ ਡਿੱਗਿਆ, ਜਿਹਦੇ ਵਿੱਚੋਂ ਇਤਨੀ ਹਵਾ ਨਿਕਲ ਰਹੀ ਹੈ, ਸਤਲੁਗਾਂ ਦੀਆਂ ਕੁਰਸੀਆਂ ਨੂੰ ਉਠਾ ਉਠਾ ਮਾਰੇ। ਆਵਾਜ਼ ਆ ਰਹੀ ਹੈ, ਦੇਖੋ ਯੇ ਪਵਨ ਦੇਵਤਾ ਹੈ, ਜਿਸਕੋ ਮੈਨੇ ਮਾਰ ਕਰ ਗਿਰਾਇਆ, ਦਰਸ਼ਨ ਕੀਜੀਏ। ਸਾਰੇ ਹੈਰਾਨ ਹੋਏ, ਵੀ ਇਤਨੀ ਹਵਾ ਨਿਕਲਦੀ ਹੈ ਮੂੰਹ ਦੇ ਵਿੱਚੋਂ, ਵਾਕਈ ਪਵਨ ਦੇਵਤਾ। ਕਈ ਇਹੋ ਜਿਹੇ ਦੇਵਤੇ ਮਾਰ ਮਾਰ ਸਿੱਟੇ। ਅਖੀਰ 33 ਕਰੋੜ ਦੇਵਤਿਆਂ ਦਾ ਰਾਜਾ ਜੋ ਇੰਦਰ, ਉਸਦੀ ਇੱਕ ਟੰਗ ਡਿੱਗ ਪਈ, ਦੂਜੀ ਟੰਗ ਡਿੱਗ ਪਈ, ਬਾਂਹ ਡਿੱਗ ਪਈ, ਦੂਜੀ ਬਾਂਹ ਡਿੱਗ ਪਈ, ਸਿਰ ਡਿੱਗ ਪਈ, ਇਤਨਿਆਂ ਨੂੰ ਸਿਰ ਡਿੱਗ ਪਿਆ। ਜਿਹਦੇ ਉੱਪਰ ਬੜਾ ਕੀਮਤੀ ਮੁਕਤ ਹੈ, ਬੜਾ ਦਿਵ ਸਰੂਪ ਹੈ। ਕਹਿੰਦੇ ਦੇਖੋ ਰਾਜਨ, ਇਹ ਦੇਵਲੋਕ ਇੰਦਰ, ਦੇਵਲੋਕ ਦਾ ਰਾਜਾ ਇੰਦਰ ਹੈ, 33 ਕਰੋੜ ਦੇਵਤਾ ਦਾ ਮਾਲਕ ਹੈ, ਇਸ ਦਾ ਦਰਸ਼ਨ ਕਰੋ, ਇਸਨੂੰ ਮੈਨੇ ਮਾਰ ਕਰ ਗਿਰਾਇਆ। ਇਉਂ ਦੇਖ ਦੇਖ ਕੇ ਬੜੇ ਖੁਸ਼ ਹੁੰਦੇ ਨੇ ਸਭਾ ਸਤਲੋਕ ਦੇ ਰਾਜਾ, ਇਹ ਬੜਾ ਬਹਾਦਰ ਹੈ, ਮਦਾਰੀ ਕਿੱਡੇ ਕਿੱਡੇ ਦੇਵਤਿਆਂ ਨੂੰ ਮਾਰ ਕੇ ਗਿਰਾ ਰਿਹਾ ਹੈ। ਇਤਨੇ ਨੂੰ ਮਦਾਰੀ ਦੀ ਵੀ ਇੱਕ ਟੰਗ ਡਿੱਗ ਪਈ, ਦੂਜੀ ਡਿੱਗ ਪਈ, ਬਾਂਹ ਡਿੱਗ ਪਈ, ਦੂਜੀ ਬਾਂਹ ਡਿੱਗ ਪਈ, ਥਰ ਡਿੱਗ ਪਿਆ, ਇਤਨੇ ਨੂੰ ਮਦਾਰੀ ਦਾ ਸਿਰ ਡਿੱਗ ਪਿਆ। ਮੂੰਹ ਤੋਂ ਪਛਾਣ ਹੈ, ਜੰਗ ਕਰਦਾ ਕਰਦਾ ਮਦਾਰੀ ਬੜਾ ਬਹਾਦਰ ਸੀ, ਕਿਤਨਿਆਂ ਦੇਵਤਿਆਂ ਨੂੰ ਮਾਰ ਕੇ ਗਿਰਾ, ਆਪ ਵੀ ਸ਼ਹੀਦ ਹੋ ਗਿਆ। ਹੁਣ ਕੀ ਕਰਨਾ ਚਾਹੀਦਾ ਹੈ? ਹੁਣ ਕਹਿਣ ਲੱਗੇ, ਇਸ ਦਾ ਸੰਸਕਾਰ ਕਰ, ਜਿੱਦਾਂ ਦੇਵਤੇ ਹਨ ਔਰ ਦੇਵਤਾ ਲੋਕਾਂ ਦੀਆਂ ਲਾਸ਼ਾਂ ਹਨ, ਉਹਨਾਂ ਨੂੰ ਟੀਕਾ ਉੱਪਰ ਰੱਖ ਕੇ ਸੰਸਕਾਰ ਕਰੋ। ਸੋ ਐਸਾ ਕੀਤਾ ਗਿਆ। ਸਾਹਮਣੇ ਵੱਡਾ ਮੈਦਾਨ ਸੀ, ਉੱਥੇ 2 ਚੀਜ਼ਾਂ ਤਿਆਰ ਕੀਤੀਆਂ ਗਈਆਂ। ਇੱਕ ਤੇ ਉੱਪਰ ਜਿਤਨੇ ਦੇਵਤਾ ਲੋਕ ਸਨ ਉਹਨਾਂ ਦੇ ਸਾਰੇ ਅੰਗ ਰੱਖ ਦਿੱਤੇ, ਉਹ ਸਾਰੇ ਸੰਸਕਾਰ ਹੋ ਗਏ। ਦੂਜੇ ਉੱਪਰ ਉਹ ਇਕੱਲੇ ਨਜ਼ਾਰੀ ਦੇ ਅੰਗ ਰੱਖ ਕੇ ਸੰਸਕਾਰ ਕਰਨ ਦਾ ਖਿਆਲ ਕਰਦੇ ਹਨ, ਪਰ ਉਸਦੀ ਸੁਪਤਨੀ ਕਹਿੰਦੀ ਹੈ, ਮੈਂ ਵੀ ਨਾਲ ਸਤੀ ਹੋਣਾ ਆਪਣੇ ਪਤੀ ਦੇਵ ਦੇ। ਰਾਜਾ ਕਹਿਣ ਲੱਗਾ, ਇਹ ਮਰਨ ਵਾਲਾ ਤਾਂ ਮਰ ਹੀ ਗਿਆ ਹੈ, ਤੂੰ ਆਪਣੀ ਜ਼ਿੰਦਗੀ ਨੂੰ ਕਿਉਂ ਬਰਬਾਦ ਕਰਦੀ ਹੈ? ਭਜਨ ਕਰਕੇ ਜਨਮ ਸਫਲਾ ਕਰ, ਮੇਰੀ ਲੜਕੀਆਂ ਲੈ, ਜਿੱਥੇ ਉਹ ਰਹੇਗੀ ਉਹ ਜੇ ਸੁੱਖ ਤੈਨੂੰ ਮਿਲੇਗਾ, ਕੋਈ ਕਿਸੇ ਕਿਸਮ ਦੀ ਤੈਨੂੰ ਤੰਗੀ ਤਕਲੀਫ ਨਾ ਹੋਵੇਗੀ। ਇਉਂ ਕਰਕੇ ਉਸਨੂੰ ਬੜਾ ਸਮਝਾਇਆ, ਲੇਕਿਨ ਉਹ ਨਾ ਸਮਝੀ। ਅਖੀਰ ਬਹੁਤ ਕਹਿਣ ਦੇ ਬਾਵਜੂਦ ਵੀ ਉਹ ਵੀ ਉਸਦੀ ਚੀਖਾ ਵਿੱਚ ਛਲਾਂਗ ਮਾਰ ਕੇ ਸਤੀ ਹੋ ਗਈ। ਦੋਵੇਂ ਚੀਖਾਂ ਸ਼ਾਂਤ ਹੋ ਗਈਆਂ। ਹੁਣ ਰਾਜਾ ਸਭਾ ਸਤ ਲੋਕਾਂ ਦੇ ਸਮੇਤ ਬੈਠਾ, ਖੁਸ਼ੀ ਹੋਈ। ਪਹਿਲੇ ਦੇਵਤੇ ਲੋਕ ਸਨ ਜਿਹੜੇ, ਉਹਨਾਂ ਦੇ ਦਰਸ਼ਨ ਵੀ ਹੋਏ, ਪਰ ਸੁੱਖ ਵੀ ਨਾਲ ਹੋਇਆ। ਮਜ਼ਾਰੀ ਤੇ ਉਹਦੀ ਸੁਪਤਨੀ, ਇਹ ਵੀ ਦੋਵੇਂ ਸਤੀ ਸ਼ਹੀਦ ਹੋ ਗਏ। ਇਉਂ ਅਜੇ ਗੱਲਾਂ ਕਰਦੇ ਹੀ ਹਨ, ਮਦਾਰੀ ਨੇ ਆ ਕੇ ਚੁੱਪ ਚੁੱਪ ਸਲਾਮਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਜੈ ਹੋ ਮਹਾਰਾਜਾ ਦੀ ਰਾਜ ਦੀ ਜੈ ਹੋ। ਮੇਰਾ ਤਮਾਸ਼ਾ ਤੁਹਾਨੂੰ ਚੰਗਾ ਲੱਗਿਆ ਹੋਣਾ, ਲਿਆਓ ਇਨਾਮ ਔਰ ਮੇਰੀ ਸੁਪਤਨੀ। ਇੰਨੀਆਂ ਗੱਲਾਂ ਕਹੀਆਂ, ਸਭ ਹੈਰਾਨ ਹੋ ਗਏ ਵੀ ਇਹ ਕੀ ਗੱਲ। ਕਹਿਣਗੇ, ਤੂੰ ਤਾਂ ਸ਼ਹੀਦ ਹੋ ਚੁੱਕਿਆ ਸੀ, ਉਹ ਦੇ ਤੇਰੀ ਚੀਖਾ ਪਈ ਹੋਈ ਹੈ, ਉਹਦੇ ਵਿੱਚ ਤੇਰੇ ਅੰਗ ਸਾਰੇ ਦਿੱਤੇ ਜਾਣ, ਉਹ ਦੇਵਤਿਆਂ ਦੀ ਚੀਖਾ ਪਈ ਹੋਈ ਹੈ। ਕਹਿਣਗੇ, ਸਰਕਾਰ ਦੇਖੋ, ਨਿਆਂ ਵਾਲੀ ਗੱਲ ਹੈ, ਰਾਜਾ ਲੋਕ ਨਿਆਂਕਾਰੀ ਹੁੰਦੇ ਹਨ, ਉਹਨਾਂ ਨੂੰ ਬੇਇਨਸਾਫ਼ ਨਹੀਂ ਹੋਣਾ ਚਾਹੀਦਾ। ਜੇਕਰ ਮੈਂ ਮਰਿਆ ਹੁੰਦਾ, ਮੇਰੀ ਚੀਖਾ ਕਿੱਥੇ ਹੁੰਦੀ? ਮੇਰੇ ਹੀ ਨਹੀਂ, ਮੈਂ ਤੁਹਾਡੇ ਸਾਹਮਣੇ ਖੜਾ, ਤੁਹਾਡੇ ਸਾਹਮਣੇ ਕਿਉਂ ਖੜਾ ਹੁੰਦਾ ਜੀ? ਮਰਿਆ ਹੁੰਦਾ ਮੈਂ ਤਾਂ ਇੱਥੇ ਖੜਾ ਹੋਇਆ। ਫਿਰ ਚੁੱਪ ਕਹਿਣਗੇ, ਲਿਆਓ ਇਨਾਮ ਦੋ, ਮੇਰੀ ਸੁਪਤਨੀ ਦੋ। ਰਾਜਾ ਫਿਰ ਕਹਿਣ ਲੱਗਾ, ਭਲਾ ਤੈਨੂੰ ਇਨਾਮ ਤਾਂ ਦੇ ਦਿਆਂਗੇ, ਔਰ ਤੇਰੀ ਸੁਪਤਨੀ ਕਿੱਥੋਂ ਦਿਆਂਗੇ? ਉਹ ਤਾਂ ਤੇਰੇ ਨਾਲ ਸਤੀ ਹੋ ਗਈ ਹੈ। ਕਹਿਣਾ, ਦੇਖੋ ਸਰਕਾਰ, ਇਨਸਾਫ਼ ਦੀ ਗੱਲ ਹੈ, ਜਦੋਂ ਮੈਂ ਹੀ ਨਹੀਂ ਮਰਿਆ, ਉਹ ਸਤੀ ਕਿਹਦੇ ਹੋਈ? ਮੈਂ ਤੁਹਾਡੇ ਸਾਹਮਣੇ ਖੜਾ ਹੋਇਆ, ਕੋਈ ਗੱਲ ਨਹੀਂ ਆਉਂਦੀ। ਬੜੀ ਸ਼ਰਮਿੰਦਗੀ। ਕਹਿਣ ਲੱਗਾ, ਰਾਜਾ ਲੋਕਾਂ ਨੂੰ ਨਿਆਂਕਾਰੀ ਹੋਣਾ ਚਾਹੀਦਾ। ਜਿਹਦੇ ਦੂਰੋਂ ਇੱਕ ਆਵਾਜ਼ ਆਈ, ਬਹੁਤ ਬਰੀਕ ਜੀ, ਧੀਮੀ ਜੀ। ਕਹਿਣ ਲੱਗੀ, ਮਹਾਰਾਜ, ਇਸ ਰਾਜਾ ਨੇ ਮੈਨੂੰ ਪੁਤਰਾਣੀ ਬਣਾਉਣ ਵਾਸਤੇ 7 ਜਿੰਦਰਿਆਂ ਵਿੱਚ ਕੈਦ ਕੀਤਾ, ਬੰਦ ਕੀਤਾ। ਸਭ ਨੂੰ ਸੁਣਾਈ ਦਿੱਤੀ। ਕਹਿੰਦੇ ਦੇਖੋ ਸੁਣੋ, ਰਾਜਾ ਵੀ ਸੁਣ ਲਏ। ਰਾਜਾ ਪਰਮਾਤਮਾ ਸੀ ਸੋਚਦਾ ਹੈ ਜੇ ਧਰਤੀ ਵੇਲ ਦੇਵੇ ਵਿੱਚੇ ਗਰਕ ਹੋ ਜਾਂਦਾ, ਬੜਾ ਸ਼ਰਮਿੰਦਾ ਹੋਇਆ ਅਹਿਲਕਾਰ। ਔਰ ਰਾਜਾ ਦਸ਼ਮੇ ਜਦੋਂ ਬਹੁਤ ਸਾਰੀ ਸ਼ਰਮਿੰਦਗੀ ਨਾਲ ਲੋਕਾਂ ਨੂੰ ਹੋਈ, ਉਸ ਮੌਕੇ ਉਹ ਨਿਮਨਾ ਨਿਮਦਾਰੀ ਹੱਸ ਕੇ ਕਹਿੰਦੇ ਸਰਕਾਰ ਸ਼ੋਕ ਨਾ ਕਰੋ, ਘਬਰਾਓ ਨਾ, ਕੋਈ ਗੱਲ ਵੀ ਨਹੀਂ ਹੋਈ, ਮੈਂ ਤਾਂ ਇੱਥੇ ਦੇ ਇੱਥੇ ਹੀ ਖੜਾਂ, ਆ ਜੋ ਵੀ ਤੁਹਾਨੂੰ ਦਿਖਾਇਆ ਹੈ ਅਣਮੰਦਾ ਹੀ ਦਿਖਾਇਆ ਹੈ, ਮੈਂ ਇਸ ਥਾਂ ਤੋਂ ਇੱਕ ਰੱਤੀ ਮਾਤਰ ਵੀ ਹਿਲ ਕੇ ਇੱਧਰ ਉੱਧਰ ਨਹੀਂ ਗਏ, ਜਿੰਨਾ ਕੁਛ ਦਿਖਾਇਆ ਹੈ ਆਪਣੇ ਜਾਦੂ ਦੇ ਬਲ ਕਰਕੇ ਅਣਹੁੰਦਾ ਹੀ ਦਿਖਾਇਆ ਹੈ। ਤੁਸੀਂ ਕਿਹਾ ਸੀ ਦੋ ਗੱਲਾਂ, ਤੁਸੀਂ ਕਿਹਾ ਸੀ ਕਿ ਦੇਵਤਿਆਂ ਦੇ ਦਰਸ਼ਨ ਕਰਾਓ, ਉਹ ਵੀ ਤੁਹਾਨੂੰ ਕਰਾ ਦਿੱਤੇ, ਹੋ ਗਏ ਹਾਂ ਕਹਿਣ ਲੱਗਾ। ਦੂਜੀ ਗੱਲ ਕਿਹਾ ਸੀ ਵੀ ਜੋ ਤਮਾਸ਼ਾ ਹੋਵੇ ਕੁਛ ਸਿੱਖਿਆ ਦਾਤਾ ਵੀ ਹੋਵੇ, ਇਹ ਤੁਸੀਂ ਇਹ ਸਿੱਖਿਆ ਲਓ ਮੈਂ ਇੱਕ ਆਦਮੀ ਹਾਂ, ਮੇਰਾ ਜਾਦੂ ਤੁਹਾਨੂੰ ਐਡੇ ਇੰਨੇ ਲੋਕਾਂ ਨੂੰ ਕਿਤਨਾ ਹੈਰਾਨੀ ਵਿੱਚ ਪਾ ਕੇ ਖੁਸ਼ੀ ਦੇ ਰਮੀ ਦੇ ਅਧੀਨ ਗਰਕ ਕਰ ਸਕਦਾ ਹੈ। ਇੱਕ ਈਸ਼ਵਰ ਇਤਨਾ ਬੜਾ ਸਮਰੱਥ, ਉਹ ਆਪਣੀ ਜਾਦੂ ਦੀ ਬਲ ਕਰਕੇ ਇੱਕ ਅਣਹੋਈ ਦੁਨੀਆ ਖੜੀ ਕਰਕੇ ਆਮ ਲੋਕਾਂ ਨੂੰ ਦਿਖਾ ਕੇ ਖੁਸ਼ੀ ਗੁਲਾਮੀ ਵਿੱਚ ਗਰਕ ਕਰ ਦੇ, ਕੋਈ ਅਸ਼ਚਰਜ ਬਾਤ ਹੈ? ਮੈਂ ਇੱਕ ਆਦਮੀ ਹਾਂ, ਮੇਰੀ ਮਾਂ ਨੇ ਤੁਹਾਨੂੰ ਕੀ ਕੁਛ ਕਰ ਦਿਖਾਇਆ? ਈਸ਼ਵਰ ਸਭ ਸ਼ਕਤੀਮਾਨ ਹੈ, ਜਿਹਦਾ ਅੰਤ ਕਿਸੇ ਨੇ ਅੱਜ ਤੱਕ ਪਾਇਆ ਹੀ ਨਹੀਂ। ਬੜੇ ਬੜੇ ਮਹਿਮਾ ਨਾ ਜਾਣੇ ਵੇਦ, ਅਵਤਾਰ ਨਾ ਜਾਣੇ ਅੰਤ, ਇਤਿਹਾਸਕ ਜਿਹਦਾ ਅੰਤ ਕਿਸੇ ਨੇ ਪਾਇਆ ਹੀ ਨਹੀਂ, ਉਹਦੀ ਸ਼ਕਤੀ ਨੂੰ ਕੌਣ ਜਾਣ ਸਕੇ? ਉਸਨੇ ਵੀ ਇਹ ਜਿਹੜਾ ਸੰਸਾਰ ਹੈ, ਸੰਸਾਰ ਨਹੀਂ ਕਰੋੜਾਂ ਬ੍ਰਹਿਮੰਡ ਹਨ, ਇਸੇ ਤਰ੍ਹਾਂ ਹੀ ਬਣਾਏ ਹਨ ਜਿਵੇਂ ਮੈਂ ਆਪਣੀ ਜਾਦੂ ਦੇ ਬਲ ਕਰਕੇ ਅਣਹੋਈ ਤੁਹਾਨੂੰ ਸਭ ਕੁਛ ਕਰਕੇ ਦਿਖਾਇਆ ਹੈ, ਹੋਇਆ ਕੁਛ ਵੀ ਨਹੀਂ ਹੈ। ਅਸਲ ਜਾਦੂ ਜਾਂ ਈਸ਼ਰੀ ਮਾਇਆ, ਇਸਦਾ ਨਾਮ ਹੈ ਸਾਧ ਸੰਗਤ। ਇਹ ਮਨ ਤੋਂ ਜਦੋਂ ਉਤਰੇ ਫਿਰ ਵਾਹਿਗੁਰੂ ਦੇ ਦਰਸ਼ਨ ਹੋਣ। ਇਸਨੇ ਹੀ ਇਹ ਬੜੀ ਭਾਰੀ ਪਰਦਾ ਰੂਪ ਹੋ ਰਹੀ ਹੈ, ਇਸ ਵਾਸਤੇ ਹੀ ਕਬੀਰ ਜੀ ਕਹਿੰਦੇ ਮਾਇਆ ਲੜ ਗਈ
ਹੈ ਨਾ ਜੀ ਮਨ ਕੇ ਬੰਦੇ ਆ।
ਕਰਨ ਵਾਸਤੇ ਹੈ, ਪਰ ਇਸ ਮਾਂ ਨੇ ਭੁਲਾ ਦਿੱਤਾ ਹੈ। ਇਹਦਾ ਨਿਵਾਸ ਕਿੱਥੇ ਹੈ? ਮਾਇਆ ਦਾ ਇਹਦਾ ਨਿਵਾਸ ਅੰਤਕਰਨ ਵਿੱਚ ਹੈ, ਮਨ ਵਿੱਚ ਹੈ। ਮਨ ਚ ਖੁਦ ਅਹੰਕਾਰ ਨੂੰ ਅੰਤਕਰਨ ਕਹਿੰਦੇ। ਇਹਦੇ ਤਿੰਨ ਦੋਸ਼ਨ ਮਲ ਬਖੇਪ ਅਵਰਣ ਇਹਨਾਂ ਨੂੰ ਕਹਿੰਦੇ। ਇਹਨਾਂ ਦੀ ਨਿਵਿਰਤੀ ਦਾ ਉਪਾਅ ਵੀ ਦੱਸਿਆ ਹੋਇਆ ਹੈ। ਸਾਰੇ ਰੂਹਾਨੀ ਬਜ਼ੁਰਗਾਂ ਨੇ ਮਲ ਬਖਸ਼ੇ ਅਵਰਣ ਜੋ ਤਿੰਨ ਸ਼ਕਤੀਆਂ ਮਾਇਆ ਦੀਆਂ ਹਨ, ਇਹਨਾਂ ਨੂੰ ਕਰਮ ਉਪਾਸ਼ਨਾ ਗਿਆਨ ਦੁਆਰਾ ਨਿਵਿਰਤ ਕਰਕੇ ਅਸਲੀਅਤ ਵਿੱਚ ਪ੍ਰਾਪਤ ਹੋ ਜਾਣ ਦਾ ਨਾਮ ਹੀ ਰੂਹਾਨੀਅਤ ਹੈ। ਆਓ, ਇਸ ਕਰਕੇ ਹੀ ਆਇਆ ਦਾ ਭਜਨ ਕਰਨ ਵਾਸਤੇ ਆਵਨ ਤੋਂ ਇੱਕ ਇੱਕ ਆਇਆ, ਪਰ ਜਨਮ ਤਮੋਯੋ ਮੋਹਣੀ ਮੰਦਰ ਨਾਮ ਦੇ ਜਪਣ ਨੂੰ ਆਇਆ ਸ੍ਰੇਸ਼ਟ ਹੈ। ਇਹ ਮਿਲਣੀ ਬੜੀ ਔਖੀ ਹੈ, ਬੜੀ ਦੁਰਲੱਭ ਹੈ, ਕਬੀਰ ਮਾਨਸ ਜਮਦੁਰ ਲੱਭੈ ਹੋਤਨਮ ਵਾਰੰਵਾਰ ਇਉਂ ਮਨ ਫਲ ਪਾ ਕੇ ਇੰਗਰੇ ਭਉ ਨ ਲਾਗੇ ਡਾਰ ਮਨੁੱਖਾ ਦੇ ਦੁਰਲੱਭ ਦੇ ਪਾਈ ਵੜ ਭਾਗੀ ਨਾਮ ਨਾ ਜਪੇ ਤੇ ਆਤਮ ਘਾਤੀ ਮਰ ਕੀ ਨਾ ਜਾਏ ਜਿਨਾ ਵਿਸਰਤ ਨਾਮ ਨਾਮ ਵੀ ਹੋ ਜੀਵਨ ਕੌਣੇ ਕਾਮ ਪਹਿਲੇ ਮਨੁੱਖਾ ਦੇ ਮੁਸ਼ਕਲ ਹੈ ਫਿਰ ਮਨੁੱਖਾ ਦੇ ਮਿਲ ਜਾਏ ਤਾਂ ਇਸਨੂੰ ਸਤਸੰਗ ਮਿਲਣਾ ਦੁਰਲੱਭ ਹੈ ਮੁਸ਼ਕਲ ਸਤਸੰਗ ਵੀ ਮਿਲ ਜਾਏ ਗੁਰੂ ਸ਼ਰਨ ਦੀ ਪੂਰਨ ਪੂਰਤੀ ਪ੍ਰਾਪਤੀ ਦੁਆਰਾ ਇਹਦੀ ਚੰਗੀ ਸਫਲਤਾ ਹੁੰਦੀ ਹੈ ਉਹ ਮੁਸ਼ਕਲ ਹੈ ਇਹਨੂੰ ਮਾਨਵ ਤਨ ਮਿਲ ਜਾਏ ਪੂਰਨ ਪੁਰਖ ਦਾ ਮਿਲਾਪ ਹੋ ਜਾਏ ਪਰਮ ਪਦ ਦੀ ਚਿੱਤ ਵਿੱਚ ਇੱਛਾ ਹੋਵੇ ਇਨ ਗੱਲਾਂ ਜਦੋਂ ਮਿਲ ਜਾਣ ਇਹਦਾ ਕਾਰਜ ਰਾਸ ਹੈ ਫਿਰ ਮਾਨਵ ਤਨ ਸਫਲੀ ਹੁੰਦੀ ਹੈ ਤਿੰਨੇ ਗੱਲਾਂ ਬੜੀਆਂ ਘੱਟ ਮਿਲਦੀਆਂ ਇਸ ਕਰਕੇ ਆਓ ਅੱਜ ਗੁਰੂ ਨਾਨਕ ਦੇਵ ਮਹਾਰਾਜ ਸੰਸਾਰ ਦਾ ਉਧਾਰ ਕਰਦੇ ਕਰਦੇ ਕਿਸੇ ਜੰਗਲ ਵਿੱਚ ਬੈਠੇ ਉੱਚੀ ਸੁਰਵੀ ਸ਼ਬਦਾਇਓ ਉਚਾਰਨ ਕਰਦੇ ਟੱਚ ਹੋਇਆ ਉਸ ਵਸਤੂ ਨੂੰ ਸ਼ੁੱਧੀ ਤੇ ਪਵਿੱਤਰਤਾ ਹਾਸਲ ਹੋਈ। ਦੁਨੀਆਂ ਵਿੱਚ ਸ਼ੁੱਧ ਵਸਤੂ ਪਰਮੇਸ਼ਰ ਤੇ ਉਸਦਾ ਨਾਮ ਹੀ ਹੈ। ਇਸ ਕਰਕੇ ਦੂਰ ਤੱਕ ਆਵਾਜ਼ ਤੋਂ ਜੀ ਸਾਹਿਬ ਸਿੰਘ ਬਾਣੀ ਪਹਿਲੇ ਜਿਵੇਂ ਅਰਜ਼ ਕੀਤਾ ਹੈ ਉਹ ਮਾਇਆ ਦੇ ਤਿੰਨ ਹਿੱਸੇ ਹਨ ਜਿਹਨਾਂ ਨੂੰ ਮਲ, ਬਖੇਪ ਔਰ ਅਵਰਣ ਕਿਹਾ ਜਾਂਦਾ ਹੈ। ਇਹ ਤਿੰਨਾਂ ਨੂੰ ਦੂਰ ਕਰਨ ਦਾ ਉਪਾਅ ਗੁਰੂ ਜੀ ਨੇ ਵੀ ਹੋਰ ਆਸਾ ਲੋਕਾਂ ਨੇ ਵੀ ਐਸਾ ਹੀ ਦੱਸਿਆ। ਹਾਂ, ਇਹਨਾਂ ਇੱਕ ਦ੍ਰਿਸ਼ਟਾਂਤ ਦੁਆਰਾ ਅੱਛੀ ਤਰ੍ਹਾਂ ਜ਼ਰਾ ਗੱਲ ਸਮਝ ਆ ਜਾਊਗੀ। ਧਿਆਨ ਦੇ ਕੇ ਸੁਣੋ। ਇੱਕ ਕੋਈ ਸ਼ੀਸ਼ ਮਹਿਲ ਹੈ, ਸ਼ੀਸ਼ੇ ਦਾ ਮਹਿਲ ਬਣਿਆ ਹੋਇਆ। ਉਹਦੇ ਵਿੱਚ ਅੰਦਰ ਸਾਰੇ ਸ਼ੀਸ਼ਾ ਹੀ ਸ਼ੀਸ਼ਾ ਲੱਗੇ। ਉਹ ਸ਼ੀਸ਼ ਮਹਿਲ ਦੇ ਵਿੱਚ ਇੱਕ ਕੁੱਤਾ ਪ੍ਰਵੇਸ਼ ਕਰ ਜਾਂਦਾ। ਕੁੱਤੇ ਨੂੰ ਇਹ ਨਹੀਂ ਸਮਝ ਵੀ ਸ਼ੀਸ਼ੇ ਵੱਲ ਦੇਖਿਆ ਆਪਣਾ ਅਕਸ਼ ਹੀ ਦੀਨਾ ਹੁੰਦਾ, ਇੰਨੀ ਉਹਨੂੰ ਅਕਲ ਨਹੀਂ। ਉਹ ਸ਼ੀਸ਼ ਮਹਿਲ ਵਿੱਚ ਕਿਉਂਕਿ ਚਾਰ ਚੇਰੇ ਸ਼ੀਸ਼ਾ ਹੀ ਸ਼ੀਸ਼ਾ ਸੀ, ਕੁੱਤੇ ਦੇ ਮੂੰਹ ਦੇ ਟੁੱਕ ਦੀ ਬੁਰਕੀ ਹੈ, ਜਿੱਧਰ ਦੇਖਦਾ ਹੈ ਉਸਨੂੰ ਆਪਣੀ ਹੀ ਸ਼ਕਲ ਦੀਂਦੀ ਹੈ, ਪਰ ਇਹ ਨਹੀਂ ਜਾਣਦਾ, ਉਹ ਸਮਝਦਾ ਹੈ ਕੋਈ ਹੋਰ ਕੁੱਤਾ ਖੜਾ ਜਿਹਦੇ ਮੂੰਹ ਦੇ ਵਿੱਚ ਰੋਟੀ ਹੈ। ਕੁੱਤਾ ਭਾਵੇਂ ਕਿਤਨਾ ਹੀ ਰਿਜਿਆ ਕਿਉਂ ਨਾ ਹੋਵੇ, ਦੂਸਰੇ ਦੁੱਖ ਹੋਣ ਦੀ ਕੋਸ਼ਿਸ਼ ਕਰਿਆ ਕਰਦਾ ਹੈ। ਇਹ ਇਸਦਾ ਸੁਭਾਵ ਹੈ। ਇਉਂ ਕਰਕੇ ਜਦੋਂ ਸਾਹਮਣੇ ਆਪਣੇ ਅੱਖ ਨੂੰ ਕੋਈ ਦੂਜਾ ਕੁੱਤਾ ਸਮਝ ਕੇ ਉਹਦੇ ਮੂੰਹ ਦੇ ਵਿੱਚ ਰੋਟੀ ਦੀ ਬੁਰਕੀ ਦੇਖ ਕੇ ਇਹ ਲਪਕਦਾ ਹੈ, ਹੱਲਾ ਕਰਕੇ ਜਾਂਦਾ ਵੀ ਖੋਹ ਲਵਾਂ ਉਸ ਤੋਂ, ਪਰ ਅੱਗੇ ਤਾਂ ਇਸੇ ਦਾ ਹੀ ਅੱਗ ਸੀ, ਸ਼ੀਸ਼ੇ ਵਿੱਚ ਦੀਂਦਾ ਸੀ। ਸ਼ੀਸ਼ੇ ਵਿੱਚ ਜਾ ਕੇ ਇਹਦਾ ਸਿਰ ਵੱਜਦਾ ਜਦੋਂ ਰੋਟੀ ਲਪਕਦਾ, ਸਿਰ ਦੇ ਵਿੱਚ ਸੱਟ ਵੱਜਦੀ ਹੈ। ਸਿਰ ਦੇ ਵਿੱਚ ਸੱਟ ਵੱਜਿਆ ਕੁਛ ਦੇਰ ਚੱਕਰ ਆਉਂਦਾ ਹੈ, ਚੱਕਰ ਆਇਆ ਤੋਂ ਬਾਅਦ ਫਿਰ ਥੋੜ੍ਹੀ ਜਿਹੀ ਹੋਸ਼ ਆਉਂਦੀ ਹੈ, ਫਿਰ ਮੂੰਹ ਉਠਾ ਕੇ ਦੇਖਦਾ ਹੈ ਉੱਧਰ ਵੀ ਸ਼ੀਸ਼ਾ। ਸ਼ੀਸ਼ੇ ਵਿੱਚ ਫਿਰ ਉਸੀ ਤਰ੍ਹਾਂ ਉਹਦਾ ਆਪਣਾ ਅਕਸ਼ ਦੀਂਦਾ ਹੈ ਤੇ ਇਉਂ ਦੀਂਦਾ ਹੈ ਕੋਈ ਕੁੱਤਾ ਖੜਾ ਜੀ ਦੇ ਮੂੰਹ ਦੇ ਵਿੱਚ ਰੋਟੀ ਦੀ ਬੁਰਕੀ ਹੈ। ਫਿਰ ਹੱਲਾ ਕਰਕੇ ਜਾਂਦਾ ਹੈ, ਫਿਰ ਲਪਕਦਾ ਹੈ, ਪਰ ਉਹਦਾ ਆਪਣੇ ਹੀ ਸਿਰ ਫਿਰ ਜਾ ਕੇ ਸ਼ੀਸ਼ੇ ਵਿੱਚ ਵੱਜਦਾ ਹੈ, ਫਿਰ ਸੱਟ ਲੱਗਦੀ ਹੈ। ਕੁਛ ਦੇਰ ਵਿੱਚ ਆਪਣੇ ਆਪ ਤੋਂ ਰੋਟੀ ਖੋਣ ਵਾਸਤੇ ਸ਼ੀਸ਼ੇ ਦੇ ਵਿੱਚ, ਸ਼ੀਸ਼ ਮਹਿਲ ਦੇ ਵਿੱਚ ਟੱਕਰਾਂ ਮਾਰ ਮਾਰ ਕੇ ਆਪਣੇ ਪ੍ਰਾਣ ਦੇ ਦਿੰਦਾ। ਉਹਦੀ ਇਹ ਹਾਲਤ ਹੁੰਦੀ ਹੈ। ਉਸੀ ਸ਼ੀਸ਼ ਮਹਿਲ ਵਿੱਚ ਇੱਕ ਬੱਚਾ ਜਿਹਦਾ ਕੇਸ ਇਸ਼ਨਾਨ ਕੀਤਾ ਹੋਇਆ ਹੈ, ਕੇਸ ਪਿੱਛੇ ਨੂੰ ਖਿਲਰੇ ਹੋਏ ਹਨ, ਉਹ ਪ੍ਰਵੇਸ਼ ਕਰ ਜਾਂਦਾ ਹੈ। ਬੱਚੇ ਨੂੰ ਇਹ ਸਮਝ ਨਹੀਂ ਵੀ ਸ਼ੀਸ਼ੇ ਵਿੱਚ ਆਪਣਾ ਆਪ ਦੀਂਦਾ, ਅਜੇ ਇੰਨੀ ਉਸਨੂੰ ਅਕਲ ਨਹੀਂ ਹੈ। ਸੋ ਜਿੱਧਰ ਦੇਖਦਾ ਹੈ ਉਹਨੂੰ ਐਸਾ ਪ੍ਰਤੀਤ ਹੁੰਦਾ ਹੈ ਸਾਹਮਣੇ ਕੋਈ ਭੂਤ ਕਰਦਾ, ਡਰਦਾ ਹੈ, ਸਹਿਮਦਾ ਹੈ, ਹੋਰ ਪਾਸੇ ਮੂੰਹ ਕਰਦਾ ਆਪਣਾ। ਉੱਧਰ ਵੀ ਸ਼ੀਸ਼ਾ ਹੈ, ਉੱਧਰ ਵੀ ਇਹੋ ਜਿਹੇ ਕੁਛ ਦੀਂਦਾ ਹੈ, ਆਪਣਾ ਅਕਸ਼ ਦੀਂਦਾ ਹੈ, ਫਿਰ ਡਰਦਾ ਹੈ, ਡਰ ਕੇ ਹੋਰ ਪਾਸੇ ਮੂੰਹ ਕਰਦਾ ਹੈ। ਉਹ ਵੀ ਕਿਸੇ ਤਰ੍ਹਾਂ ਉੱਥੇ ਕੁਛ ਦੇਰ ਵਿੱਚ ਡਰ ਡਰ ਕੇ ਆਪਣੇ ਪ੍ਰਾਣ ਦੇ ਦਿੰਦਾ। ਉਸੀ ਸ਼ੀਸ਼ ਮਹਿਲ ਵਿੱਚ ਇੱਕ ਸਿਆਣਾ ਆਦਮੀ ਬੂਟੀ ਸੂਟੀ ਪ੍ਰਵੇਸ਼ ਕਰ ਜਾਂਦਾ ਹੈ। ਉਹਨੂੰ ਸਮਝ ਹੈ ਸ਼ੀਸ਼ੇ ਵੱਲ ਤੱਕਿਆ ਆਪਣਾ ਅਕਸ਼ ਹੀ ਦੀਂਦਾ ਹੁੰਦਾ, ਜਿੱਧਰ ਦੇਖਦਾ ਹੈ ਆਪਣਾ ਅਕਸ਼, ਜਿੱਧਰ ਦੇਖਦਾ ਹੈ ਆਪਣਾ ਅਕਸ਼। ਉਹਦਾ ਸਮਾਂ ਕਿਤਨਾ ਖੁਸ਼ੀ ਵਿੱਚ ਗੁਜ਼ਰਦਾ ਹੈ। ਇਹ ਦ੍ਰਿਸ਼ਟਾਂਤ ਹੈ। ਸੰਸਾਰ ਨੂੰ ਇੱਕ ਸ਼ੀਸ਼ ਮਹਿਲ ਸਮਝੋ। ਇਸਦੇ ਵਿੱਚ ਜਿਤਨੇ ਸਰੀਰ ਵੱਲ ਸ਼ੀਸ਼ੇ ਦੇ ਟੁਕੜੇ, ਸੋ ਤਿੰਨ ਕਿਸਮ ਦੇ ਲੋਕ ਇਹ ਦੁਨੀਆਂ ਵਿੱਚ ਹਨ। ਪਹਿਲੇ ਉਹ ਲੋਕ ਹਨ ਕੁੱਕਰ ਬਿਰਤੀ ਵਾਲੇ, ਇਹਨੇ ਜੀ ਜਿਹੜੇ ਸਿਰਫ ਪਰਮੇਸ਼ਰ ਤੋਂ ਭੁੱਲੇ, ਨਾਸਕ ਭਾਵਨਾ ਵਾਲੇ, ਔਰ ਰੱਬ ਦੀ ਅਸਤਿਤਵ ਮੁਨਕਰ, ਬੁਰਾਈਆਂ ਵਿੱਚ ਪ੍ਰਵਿਰਤ, ਆਪਣੇ ਪਰਾਏ ਹੱਕ ਦੀ ਪਰਵਾਹ ਨਹੀਂ, ਜਿਹਦਾ ਮਰਜ਼ੀ ਖੋਹ ਲੈਣਾ, ਇਹੀ ਉਹਨਾਂ ਦੇ ਚਿੱਤ ਵਿੱਚ ਹੈ। ਇਹੋ ਜਿਹੇ ਲੋਕ ਹਨ ਕੁੱਕਰ ਬਿਰਤੀ ਵਾਲੇ, ਇਹ ਸੰਸਾਰ ਰੂਪੀ ਸ਼ੀਸ਼ ਮਹਿਲ ਵਿੱਚ। ਉਹ ਵੀ ਇੱਥੇ ਇਸੇ ਤਰ੍ਹਾਂ ਉਹਨਾਂ ਦੀ ਦਿਸ਼ਾ ਹੁੰਦੀ ਹੈ ਜਿਵੇਂ ਉਹ ਕੁੱਕਰ। ਦੂਜੇ ਉਹ ਲੋਕ ਹਨ ਜਿਹੜੇ ਬੱਚੇ ਵਾਂਗੂ ਹਨ, ਕਿਸੇ ਨਾਲ ਬੁਰਾਈ ਤਾਂ ਨਹੀਂ ਕਰਨ ਜਾਣਦੇ, ਪਰ ਉਹਨਾਂ ਨੂੰ ਅਜੇ ਅਸਲੀਅਤ ਦੀ ਸੋਝੀ ਨਹੀਂ ਪਈ ਹੋਈ। ਇਸ ਕਰਕੇ ਉਹ ਭੈ ਵਿੱਚ ਵਸਦੇ। ਤੀਸਰੇ ਕਿਸਮ ਦੇ ਉਹ ਲੋਕ ਹਨ ਬੂਟੀ ਸੁੱਕੀ, ਜਿਹਨਾਂ ਨੂੰ ਕਹਿ ਜਾਂਦਾ ਗਿਆਨਵਾਨ ਲੋਕ, ਜਿਹਨਾਂ ਦੀਆਂ ਗਿਆਨ ਅੱਖਾਂ ਖੁੱਲ ਚੁੱਕੀਆਂ ਹਨ, ਜਿਸ ਦੇ ਵਿੱਚ ਦੇਖਦੇ ਹਨ ਆਪਣਾ ਆਪਾ ਹੀ ਦੇਖਦੇ। ਕੀੜੀ ਤੋਂ ਲਾ ਕੇ ਪਰਮਾਤਮਾ ਸਾਰੇ ਸਰੀਰਾਂ ਵਿੱਚ ਸਦਾ ਆਪਣਾ ਨਿਜ ਸਰੂਪ ਵੀ ਦੇਖ ਕੇ ਉਹਨਾਂ ਦੀ ਜ਼ਿੰਦਗੀ ਪਰਮ ਆਨੰਦੀ ਹੁੰਦੀ ਹੈ। ਸੋ ਇਹ ਤਿੰਨ ਕਿਸਮ ਦੇ ਲੋਕ ਗੁਰੂ ਜੀ ਨੇ ਬਾਣੀ ਤਿੰਨੇ ਕਿਸਮ ਦੇ ਲੋਕਾਂ ਵਾਸਤੇ ਤਿੰਨੇ ਕਿਸਮ ਦੀ ਤਿੰਨੇ ਦਰਜਿਆਂ ਦੀ ਉਚਾਰਨ ਕੀਤੀ ਹੈ, ਜਿਹਨੂੰ ਭਿਆਨਕ, ਰੌਚਕ ਔਰ ਯਥਾਰਥ ਕਰਕੇ ਕਿਹਾ ਜਾਂਦਾ ਹੈ। ਪਹਿਲੇ ਜਿਹੜੇ ਪਹਿਲੇ ਦਰਜੇ ਦੇ ਲੋਕ ਹਨ, ਦਵਾਈਆਂ ਵਿੱਚ ਲੱਗੇ ਹਨ, ਉਹਨਾਂ ਵਾਸਤੇ ਗੁਰੂ ਜੀ ਨੇ ਭਿਆਨਕ ਬਾਣੀ ਉਚਾਰਨ ਕੀਤੀ ਹੈ। ਗੁਰਬਾਣੀ ਜਦੋਂ ਅੱਛੀ ਤਰ੍ਹਾਂ ਪੜ੍ਹਦੇ ਹਾਂ, ਅੱਖਾਂ ਖੋਲ ਕੇ ਪੜ੍ਹਦੇ ਹਾਂ, ਇਹਨੇ ਵਿਚਾਰ ਕੇ ਪੜ੍ਹਦੇ ਹਾਂ, ਤਾਂ ਸਾਨੂੰ ਭਿਆਨਕ, ਰੌਚਕ, ਯਥਾਰਥ ਤਿੰਨ ਕਿਸਮ ਦੀ ਬਾਣੀ ਪ੍ਰਾਪਤ ਹੋਵੇਗੀ। ਸੋ ਪਹਿਲੇ ਦਰਜੇ ਦੇ ਲੋਕ ਜਿਹੜੇ ਹਨ, ਉਹਨਾਂ ਨੂੰ ਭਿਆਨਕ ਬਾਣੀ ਉਚਾਰਨ ਕੀਤੀ ਹੈ ਗੁਰੂ ਜੀ ਨੇ। ਜਿਵੇਂ ਇੱਕ ਡਾਕਟਰ ਹੁੰਦਾ ਹੈ, ਮਰੀਜ਼ ਬਿਮਾਰ ਆਦਮੀ ਜਿਹਾ ਜਾਂ ਬਿਮਾਰ ਜਾਂਦਾ, ਉਹੀ ਜੀ ਦਵਾਈ ਦਿੰਦਾ, ਇੱਕੋ ਦਵਾਈ ਸਾਰਿਆਂ ਨੂੰ ਨਹੀਂ ਦਿੰਦਾ ਹੁੰਦਾ। ਹਾਂ, ਜਿਹਨੂੰ ਸਿਰ ਦਰਦ ਹੈ ਉਹਨੂੰ ਸਿਰ ਦਰਦ ਦੀ ਦਵਾਈ ਦੇਵੇਗਾ, ਜਿਹਦੇ ਪੇਟ ਦਰਦ ਹੈ ਡਾਕਟਰ ਨੂੰ ਪੇਟ ਦਰਦ ਦੀ ਦਵਾਈ ਦੇਵੇਗਾ, ਜਿਹਨੂੰ ਬੁਖਾਰ ਹੈ ਉਹਨੂੰ ਬੁਖਾਰ ਦੀ ਦਵਾਈ ਦੇਵੇਗਾ। ਇਹ ਨਹੀਂ ਹੋਵੇਗਾ ਇੱਕੋ ਦਵਾਈ ਸਭ ਨੂੰ ਦੇਣੀ ਜਾਵੇ, ਇਹ ਕਦੇ ਚੰਗਾ ਡਾਕਟਰ ਨਹੀਂ ਮਿਲਣਾ ਹੁੰਦਾ। ਇਸੀ ਤਰ੍ਹਾਂ ਉਪਦੇਸ਼ ਵੀ ਅਧਿਕਾਰ ਦੇ ਮੁਤਾਬਕ ਗੁਰੂ ਜੀ ਨੇ ਉਚਾਰਨ ਕੀਤਾ ਹੈ। ਸੋ ਪਹਿਲੇ ਦਰਜੇ ਦੇ ਜਿਹੜੇ ਲੋਕ ਹਨ, ਦਵਾਈਆਂ ਵਿੱਚ ਲੱਗੇ, ਰੱਬ ਨੂੰ ਨਹੀਂ ਜਾਣਦੇ, ਭਜਨ ਨਹੀਂ ਕਰਦੇ, ਨੇਕੀ ਪਰਵਾਹ ਭਲਾਈ ਨਹੀਂ ਕਰਦੇ, ਉਹਨਾਂ ਵਾਸਤੇ ਗੁਰੂ ਜੀ ਨੇ ਭਿਆਨਕ ਬਾਣੀ ਥਾਂ ਦਾ ਉਚਾਰਨ ਕੀਤੀ ਹੈ। ਕਹੀ ਜੀ ਸਾਰੀ ਵਿਚਾਰਨ ਕਰਨੀ ਹੋਵੇ ਤਾਂ ਬੜਾ ਵਕਤ ਲੱਗਦਾ ਹੈ, ਪਰ ਥੋੜੇ ਜਿਹੇ ਨਮੂਨੇ ਮਾਤਰ ਮੈਂ ਅਰਜ਼ ਕਰ ਦਿੰਦਾ। ਰੱਬ ਨੇਖਾ ਮੰਗਦਾ ਨੀ ਜਿੰਦੇ ਜਪ ਨਾਮ ਸਦਾ ਸੁਣਦਾ ਮੈਂ, ਨੇਖਾ ਮੰਗਦਾ ਜਿੰਦੇ ਜਪ ਨਾਮ ਸਦਾ ਸੁਣਦਾ ਮੈਂ, ਬੈਠਾ ਕੱਢ ਵੇ ਤਲਬਾਂ ਪੋਸਣ ਆਗੀਆਂ ਬਾਕੀ ਜਿਨ੍ਹਾਂ ਰਹੀ ਅਜ਼ਰਾਈਲ ਫਰਿਸ਼ਤਾ ਹੋਸੀ ਆਏ ਤੇ ਅਵਨ ਜਾਣ ਸੁਝੇ ਭੀੜੀ ਗਲੀ ਸਹੀ ਮੁਰਨ ਕੁੱਟੇ ਨਾਨਕਾ ਓੜਕ ਸੱਚ ਰਹੀ ਚਾਰ ਗਵਾਇਆ ਹੰਡ ਕੇ ਚਾਰ ਗਵਾਇਆ ਸ਼ਮ ਲੇਖਰ ਮੰਗੇਸ਼ਿਆ ਤੂੰ ਆਇਓ ਕਿਹੜੇ ਚਾਰ ਪੈਰ ਅੱਠ ਪੈਰ ਦਿਨ ਦੱਸਦੇ ਹੁੰਦੇ ਕਹਿੰਦੇ ਚਾਰ ਪੈਰ ਰਸੋ ਕੇ ਗਵਾਤੇ ਚਾਰ ਪੈਰ ਕੰਮਾਂ ਕਾਰਾਂ ਵਿੱਚ ਲਾਤੇ ਅੱਠ ਪੈਰਿਓ ਬਤੀਤ ਕਰਤੇ ਬਾਕੀ ਜਿਸ ਕੌਮ ਵਾਸਤੇ ਆਇਆ ਹੈ ਉਹ ਕਿਹੜੇ ਵੇਲੇ ਕੀਤਾ ਅਗਰ ਨਹੀਂ ਕੀਤਾ ਤਾਂ ਰੱਬ ਲਗੇ ਲੇਖਾ ਮੰਗੀ ਸ਼ਿਆ ਤਾਂ ਪਰਮੇਸ਼ੁਰ ਨੇ ਲੇਖਾ ਮੰਗਣਾ ਹੈ ਕਿਉਂਕਿ ਸਵਾਸ ਰੂਪੀ ਪੂੰਜੀ ਉਸੇ ਦੀ ਦਾਤ ਦਿੱਤੀ ਹੋਈ ਔਰ ਅੰਮ੍ਰਿਤਸਰਾਂ ਨੂੰ ਲੇਖਾ ਦੇਣਾ ਆਏ ਕ੍ਰਿਸ਼ਨ ਦੂਤ ਜਮ ਲੈਣਾ ਕਿਆ ਤੈਂ ਖਟਿਆ ਕਹਾਂ ਗਵਾਇਆ ਚਲੋ ਸ਼ਤਾਬਦੀ ਵਾਨ ਬੁਲਾਇਆ ਚਲਦਾ ਸਾਲ ਦੀਵਾਨ ਬੁਲਾਇਆ ਹਰ ਫਰਮਾਨ ਦਰਗੇ ਦਾ ਆਇਆ ਇਹ ਜਿਹੜੇ ਬਚਨ ਭਿਆਨਕ ਬਚਨ ਇਹਨਾਂ ਨੂੰ ਕਹਿੰਦੇ ਹਨ ਉਹਨਾਂ ਲੋਕਾਂ ਵਾਸਤੇ ਗੁਰੂ ਜੀ ਨੇ ਉਚਾਰਨ ਕੀਤੇ ਹਨ ਜਿਹੜੇ ਲੋਕ ਬੁਰਾਈਆਂ ਵਿੱਚ ਲੱਗੇ ਜਿਹੜੇ ਕਹਿੰਦੇ ਰੱਬ ਕੋਈ ਨੀ ਹਿਸਾਬ ਕਿਤਾਬ ਕੋਈ ਨੀ ਲੇਖਾ ਪਤਾ ਲੈਣ ਵਾਲਾ ਕੋਈ ਨੀ ਜਿਵੇਂ ਮਰਜ਼ੀ ਕਰੀ ਚੱਲੋ ਉਹਨਾਂ ਵਾਸਤੇ ਐਸਾ ਸਮਝਾਇਆ ਹੈ ਸੋ ਜਿਹੀ ਜੀ ਬਿਮਾਰੀ ਵੈਸਾ ਹੀ ਇਲਾਜ ਪਾਇਆ ਕਰਦਾ ਹੈ ਇਹਨਾਂ ਨੂੰ ਭਿਆਨਕ ਬਚਨ ਕਿਹਾ ਜਾਂਦਾ ਹੈ ਦੂਜੇ ਦਰਜੇ ਦੇ ਰੌਚਕ ਹੁੰਦੇ ਹਨ ਤੀਜੇ ਦਰਜੇ ਦੇ ਯਥਾਰਥ ਹੁੰਦੇ ਹਨ ਇਉਂ ਕਰਕੇ ਇਹ ਜੇ ਭਿਆਨਕ ਬਚਨ ਗੁਰੂ ਜੀ ਨੇ ਉਹਨਾਂ ਲੋਕਾਂ ਵਾਸਤੇ ਉਚਾਰਨ ਕੀਤੇ ਜਿਹੜੇ ਅਜੇ ਪਹਿਲੇ ਦਰਜੇ ਦੇ ਹਨ ਰੱਬ ਨੇ ਕੰਮ ਦਾ ਨੀ ਜਿੰਦੇ ਜਪਨਾ ਬਚਨ ਬਹੁਤ ਆਉਂਦੇ ਹਨ 1430 ਵਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੈ ਜੋ ਆਦਿ ਤੋਂ ਅੰਤ ਤੱਕ ਪਾਠ ਕਰਦੇ ਹਾਂ ਇਹ ਜੇ ਲਖੂਖਾ ਬਚਨ ਆਉਂਦੇ ਹਨ ਅੰਤ ਇਹ ਉਹਨਾਂ ਲੋਕਾਂ ਵਾਸਤੇ ਜਿਹੜੇ ਬੁਰਾਈਆਂ ਤੋਂ ਬਚ ਕੇ ਨੇਕੀ ਵੱਲ ਆਉਣ ਤੇ ਉਹਨਾਂ ਦਾ ਪਹਿਲਾ ਜਿਹੜਾ ਨੁਕਸ ਹੈ ਮਲ ਦੋਸ਼ ਹੈ ਉਸਦੀ ਨਿਵਿਰਤੀ ਹੋ ਕੇ ਅਸਲੀਅਤ ਜੋ ਵਾਹਿਗੁਰੂ ਦੀ ਰਚਨਾ ਜੋ ਕੁਛ ਹੈ ਇਹ ਜਗਤ ਹਰ ਕਾ ਰੂਪ ਹੈ ਪਰਮੇਸ਼ੁਰ ਤੋਂ ਬਿਨਾਂ ਕੋਈ ਵੀ ਚੀਜ਼ ਨਹੀਂ ਇਹਨੂੰ ਦੇਖਣ ਵਾਸਤੇ ਪਹਿਲਾ ਸਟੈਪ ਇਹ ਇੱਥੇ ਆਉਣਾ ਪੈਂਦਾ ਹੈ ਅਨੁਸ਼ਾਸਨ ਸਮਾਂ ਵੀ ਦੇਖਣਾ ਜ਼ਰੂਰੀ ਹੈ ਵਕਤ ਦੀ ਪਾਬੰਦੀ ਬਹੁਤ ਜ਼ਰੂਰੀ ਚੀਜ਼ ਹੈ ਭਾਵੇਂ ਅੱਗੇ ਨਾਲੋਂ ਦਿਨ ਕੁਛ ਵੱਧ ਗਏ ਹਨ ਵਧੀ ਜਾਂਦੇ ਹਨ ਕਿਉਂਕਿ 25 ਦਸੰਬਰ ਤੱਕ ਤਾਂ ਦਿਨ ਕੱਟੀ ਜਾਂਦੇ ਇੱਥੇ ਤਾਂ ਆਪਣੇ ਬਹੁਤ ਦਿਨ ਆਉਣਾ ਜੇ ਇੰਗਲੈਂਡ ਵਿੱਚ 6 ਘੰਟੇ ਦਾ ਦਿਨ ਹੁੰਦਾ ਕੋਲ 18 ਘੰਟੇ ਅਸੀਂ 25 ਜੂਨ ਨੂੰ ਉੱਥੇ ਪਹੁੰਚੇ ਹਾਂ 6 ਘੰਟੇ ਦੀ ਰਾਤ ਔਰ 18 ਘੰਟੇ ਦਾ ਦਿਨ ਸੀ ਦੀਵਾਨ ਕਰਕੇ 10 ਵਜੇ ਨੂੰ ਚਾਨੇ ਵਾਪਸ ਆ ਜਾਏਗਾ ਪਹਿਲਾਂ 1 ਘੰਟੇ ਦਾ ਸਾਡਾ ਰਸਤਾ ਜਾਣ ਦਾ ਘੰਟਾ ਆਉਂਦਾ ਸੋ ਸਵੇਰੇ 4 ਵਜੇ ਦਿਨ ਚੜ੍ਹ ਜਾਣਾ ਯਾਨੀ 6 ਘੰਟੇ ਦਾ ਸਭ ਤੋਂ ਛੋਟਾ ਦਿਨ ਉਦੋਂ ਸੀ 25 ਦਸੰਬਰ ਨੂੰ ਸਭ ਤੋਂ ਛੋਟੀ ਰਾਤ 25 ਦਸੰਬਰ ਨੂੰ ਸਭ ਤੋਂ ਛੋਟਾ ਦਿਨ ਹੁੰਦਾ 6 ਘੰਟੇ ਦਾ ਉਸ ਉਸੀ ਹਿਸਾਬ ਤੇ ਚੱਲਦਾ, ਆਪਣੇ ਇਸ ਰੇਸ਼ੋ ਤੇ ਚੱਲਦਾ, ਕਿਉਂਕਿ ਐਸਾ ਹੀ ਹਿਸਾਬ ਕਿਤਾਬ ਹੈ। ਉੱਥੇ ਦਿਨ ਚੜ੍ਹਨਾ ਰਾਤ ਇਹਦੇ ਹਿਸਾਬ ਤੇ ਕੰਮ ਨਹੀਂ ਹੁੰਦਾ, ਉੱਥੇ ਤਾਂ ਘੜੀਆਂ ਦੇ ਹਿਸਾਬ ਤੇ ਕੰਮ ਚੱਲਦਾ। ਦਿਨ ਬਾਅਦ ਇਤਨੀ ਜ਼ਿਆਦਾ ਲਾਈਟ ਹੈ, ਇਤਨੀ ਰੋਸ਼ਨੀ ਹੈ ਦਿਨ ਤੋਂ ਵੀ ਜ਼ਿਆਦਾ, ਅੰਦਰ ਸੱਤ ਸੱਤ ਫੁੱਟ ਡੂੰਘੀਆਂ ਜ਼ਮੀਨ ਦੇ, ਲੰਡਨ ਦੇ ਵਿੱਚ ਗੱਡੀਆਂ ਚੱਲਦੀਆਂ ਹਨ, ਜਿੱਥੇ ਪਤਾ ਨਹੀਂ ਲੱਗਦਾ ਦਿਨ ਹੈ ਕਿ ਰਾਤ ਹੈ, ਦਿਨ ਹੈ ਉੱਥੇ ਬਿਲਕੁਲ। ਇਹੋ ਜਿਹਾ ਸ਼ਾਇਦ ਉਹਨੇ ਬਹੁਤ ਕੀਤੇ ਇੰਤਜ਼ਾਮ ਦਿੱਤਾ। ਫਿਰ ਆਹ ਹੁਣ ਅਜੇ ਭਾਵੇਂ ਹੁਣ ਦਿਨ ਦਿਨਾਂ ਕੁਛ ਵਧਣ ਲੱਗ ਪਏ ਹਨ, 25 ਦਸੰਬਰ ਤੋਂ ਸ਼ੁਰੂ ਹੋ ਗਏ ਹਨ, ਚਲੋ ਫਿਰ ਵੀ ਆਪਾਂ ਆਪਣੇ ਵਕਤ ਦੀ ਪਾਬੰਦੀ ਰੱਖਣੀ ਹੈ। ਹੁਣ ਗੱਜ ਵੱਜ ਕੇ ਬੋਲੋ, ਇਹ ਇਸ ਕਰਕੇ ਰੱਖੀਦਾ ਤਾਂ ਕਿ ਤੁਹਾਡਾ ਜਿੱਤ ਘਬਰਾ ਦੇਣਾ। ਜਦੋਂ ਮਨ ਘਬਰਾਉਂਦਾ ਹੈ, ਛੇਤੀ ਉੱਠਣ ਦੀ ਕੋਸ਼ਿਸ਼ ਕਰਦਾ ਹੈ, ਮਨ ਦੇ ਵਿੱਚ ਘਬਰਾਹਟ ਹੋਣ ਕਰਕੇ ਉੱਠ ਕੇ ਜਾਣ ਦੀ ਕੋਸ਼ਿਸ਼ ਕਰਦਾ, ਉਹਦਾ ਮਨ ਹਿੱਲ ਜਾਂਦਾ, ਉਹਦਾ ਟਕਾਅ ਖਤਮ ਹੋ ਜਾਂਦਾ ਹੈ, ਹੋਰ ਨੇੜੇ ਬੈਠੇ ਬੈਠਣ ਵਾਲਿਆਂ ਦਾ ਟਕਾਅ ਵੀ ਖਰਾਬ ਕਰਦਾ, ਕੂਹੀਆਂ ਗਾਣੀਆਂ ਮਾਰ ਕੇ। ਇਸ ਕਰਕੇ ਸ਼ਾਂਤੀ ਨਾਲ ਬੈਠੇ ਰਹਿਣਾ ਚਾਹੀਦਾ ਹੈ। ਵਕਤ ਦੀ ਜਿੱਥੇ ਪਾਬੰਦੀ ਹੋਵੇ, ਉੱਥੇ ਤੁਹਾਨੂੰ ਵੀ ਪਾਬੰਦੀ ਰੱਖਣੀ ਚਾਹੀਦੀ ਹੈ, ਇਹ ਫਾਇਦਾ ਹੁੰਦਾ ਹੈ। ਇਸਨੂੰ ਬਾਹਰਲੇ ਲੋਕ ਜਿਤਨੇ ਹਨ ਉਹ ਅੱਛੀ ਤਰ੍ਹਾਂ ਸਮਝਦੇ ਹਨ, ਉਹ ਤਾਂ ਹੁਕਮ ਲਏ ਬਿਨਾਂ ਜਾਂਦੇ ਹੀ ਨਹੀਂ। ਉੱਥੇ ਇਹ ਨਹੀਂ ਨਾ ਜੀ ਪਹਿਲਾਂ ਸੁਣਾਉਣਾ ਪ੍ਰੋਗਰਾਮ, ਬਿਲਕੁਲ ਹੀ ਨਵਾਂ ਪੰਜਾਬ ਹੈ ਆਪਣਾ, ਉੱਥੇ ਵੀ ਐਵੇਂ ਲੋਕ ਬੈਠੇ ਹਨ ਅਤੇ ਹੁਕਮਨਾਮਾ ਸੁਣਾਉਣ ਤੱਕ ਬੈਠੇ ਹੁੰਦੇ ਸਨ। ਸੋ ਇਸ ਕਰਕੇ ਇੱਥੇ ਤੁਹਾਨੂੰ ਪਹਿਲਾਂ ਇਉਂ ਸੁਣਾਈਦਾ ਵੀ ਤੁਸੀਂ ਪਹਿਲੇ ਸੁਣ ਜਾਓ, ਅਗਰ ਨਾ ਸੁਣ ਸਕੋਗੇ ਤੁਹਾਨੂੰ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਦੱਸੀਆਂ ਨਾ ਉਹਨਾਂ ਤੋਂ ਤੁਸੀਂ ਵਾਂਝੇ ਰਹਿ ਜਾਓਗੇ। ਇਸ ਵਾਸਤੇ ਪਹਿਲੇ ਸੁਣਾ ਕੇ ਫਿਰ ਹੁਕਮਨਾਮਾ ਲੈਂਦਾ ਹੁੰਦਾ ਹੈ। ਆਮ ਸਾਰੇ ਐਸਾ ਨਹੀਂ ਹੈ, ਉਹ ਬੈਠੇ ਹੀ ਰਹਿੰਦੇ ਹੁੰਦੇ ਹਨ, ਤੁਸੀਂ ਵੀ ਉਹਨਾਂ ਦਾ ਸਵਾਲ ਲਓ। ਆਓ ਹੁਣ ਗੱਜ ਵੱਜ ਕੇ ਗੁਰੂ ਸੂਤ ਵਿੱਚ ਬੋਲਣਾ, ਉਸ ਤੋਂ ਬਾਅਦ ਇੱਕ ਸਾਨੂੰ ਕਿ ਅਰਦਾਸ ਵਿੱਚ ਜੁੜਨਾ, ਫਿਰ ਤੁਹਾਨੂੰ 2-4 ਮਿੰਟ ਵਾਸਤੇ ਅਗਲਾ ਪ੍ਰੋਗਰਾਮ ਸੁਣਾਇਆ ਜਾਏਗਾ ਅਤੇ ਫਿਰ ਹੁਕਮਨਾਮਾ ਸੁਣਾਇਆ ਜਾਏਗਾ, ਉਸ ਤੋਂ ਬਾਅਦ ਤੁਹਾਡਾ 5ਵਾਂ ਦੀਵਾਨ ਸਮਾਪਤ ਕਰੇਗਾ। ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ ਧੰਨ ਹੈ। ਧੰਨ ਹੈ ਧੰਨ ਹੈ ਧੰਨ ਹੈ।